हृदय नित ध्यावो श्री गुरु रामदास गुण गावो श्री अर्जन विघ्नन के नाशक हर गोबिंद शुभ सुमत प्रकाशक श्री हर राय नमो कर जोरी गुर हर कृष्ण मनाय बहोरी तेग बहादुर परम कृपाला जी परम कृपाला श्री गुरु गोबिंद सिंह विशाला तरुण तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक अंकारा सतगुरु तेहे प्रसाद सच होए वाहिगुरु जी की फतेह विघ्न विनाशन सोए कहां बुद्ध प्रभ तुच्छ हमारी वर्ण सके महिमा जो तिहारी हम न सकत कर सिफत तुम्हारी आ बोले हो तुम कथा सुधारी हम न सकत कर सिफत तुम्हारी आ बोले हो तुम कथा सुधारी
सतनाम श्री वाहे गुरु साहिब जी पंथ मजैलन आग्या दईए लर मर तुम मगरों हटवइए तो गुर कहो कुछ आग्या होवो पल जागा को देख खलोवो पंथ मजैलन आग्या दईए
वाहे गुरु जी का खालसा वाहे गुरु जी की फतेह पतित पावन भगत वत्सल पार ब्रह्म पूर्ण परमेश्वर सतगुरु धन धन श्री गुरु नानक देव साहिब जी महाराज पंथ दे वाली सरबंस दानी वाली दो जहान साहिब कमाल सतगुरु धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जाग दी जोत चावर शतर तख्त दे मालक गद्दी उपर सवाए मान प्रकाश रूप प्रतख हर जुगो जुग अटल धन धन श्री गुरु ग्रंथ साहिब जी महाराज गुरु दरबार अंदर जुड़ बैठी सतगुर जी दी साजी नवाजी गुरु खालसा गुरु रूप सात संगत जियो आप जी कर्मा वाले हो वड्डिया भागा वाले हो तो सतगुरु धन धन श्री गुरु ग्रंथ साहिब महाराज जी दी हजूरी अंदर श्री गुरु अर्जन देव महाराज दी हजूरी अंदर जुड़ के बैठे हुए हो सात संगत जी संध्या दे समय दे दीवान सजाए गए है जिन्हां अंदर सो दर रहरा साहब अरदास उबंत सतगुरु जी दे हुक्मनामे आप जी ने सरवण कीते है सच्चे पातशाह जी ने महानी कृपा कीती है सुभाग समा प्राप्त होया है सतगुरु जी दी कृपा नाल साध संगत जी आपां जो लड़ीवार कथा आरंभ कीती है गुरु खालसे दी कथा हुण उसदा समा होया है आपां धन धन श्री गुरु गोबिंद सिंह महाराज जी दी पावन पवित्र कथा सरवण कर रहे हाँ पिछले दीवाना विच सरवण कीता है कि गुरु जी मालवे दे इलाके विच गए हुए है बैराड़ी जट ये सतगुरु जी की फौज विच दाखल हुए है पर कहण कौन नूं ते सिख है पर सिखां वाला कोई काम नहीं है हजे ਕੰਮ ਚਲਾਓ ਪੇਟ ਪਾਲੂ ਸਾਡਾ। ਸੱਜੇ ਪਾਤਸ਼ਾਹ ਜੀ ਦੇ ਅੱਗੇ ਸਗੋਂ ਇੱਕ ਦੇ ਨਾਲ ਰਹਿੰਦੇ ਆ, ਇੱਕ ਉਹ ਅਫਵਾਹਾਂ ਜੀ ਉਡਾਉਂਦੇ ਆ। ਆ ਥੋੜ੍ਹੀ ਦੂਰੀ ਰਹਿ ਗਈ ਹੈ ਫੌਜ, ਫਲਾਣੇ ਪਿੰਡ ਆ ਗਈ ਹੈ, ਦਿੰਗਾਣੇ ਪਿੰਡ ਆ ਗਈ ਹੈ। ਕਿ ਗੁਰੂ ਜੀ ਨੂੰ ਇੱਦਾਂ ਕਹਾਂਗੇ ਅਤੇ ਗੁਰੂ ਜੀ ਸਾਨੂੰ ਨਾ ਰੱਖਣਗੇ, ਸਾਡਾ ਜਿਹੜਾ ਪੇਟ ਚੱਲਦਾ ਰਹੇਗਾ। ਇੱਕ ਰੁਪਈਆ ਲੈਂਦੇ ਸੀ ਘੋੜ ਸਵਾਰ, ਜਿਹੜਾ ਪੈਦਲ ਚੱਲਦੇ ਸੀ ਨਾਲ ਉਹ ਧੇਲੇ ਲੈਂਦੇ ਸੀ ਚਾਰ ਆਨੇ। ਅਤੇ ਗੁਰੂ ਜੀ ਨੂੰ ਇਸ ਤਰ੍ਹਾਂ ਕਦੇ ਕਿਹੇ ਪਿੰਡ ਦੋਦਾ ਕਾਉਣੀ, ਆ ਪਿੱਛੇ ਆਪਾਂ ਕੱਲ੍ਹ ਪਿੰਡ ਸਰਵਣ ਕੀਤੇ ਹੀ ਹੈ, ਕਿੰਨੇ ਪਿੰਡਾਂ ਵਿੱਚ ਗੁਰੂ ਜੀ ਨੇ ਐਵੇਂ ਲਈ ਫਿਰਦੇ ਰਹੇ ਹੈ। ਰੋਹੀ ਜਿਹੜੀ ਉਜਾੜ ਵੀ ਆ ਬਾਣ ਜੰਗਲ ਹੁੰਦਾ ਹੈ, ਗੁਰੂ ਜੀ ਦਾ ਕਦੇ ਕਿਤੇ ਪੜਾਅ ਕਰਾ ਦਿੰਦੇ, ਕਦੇ ਕਿਤੇ ਪੜਾਅ ਕਰਾ ਦਿੰਦੇ ਹੈ। ਪੈਸੇ ਵੱਲੋਂ ਕਿਤੇ ਢਿੱਲ ਨਹੀਂ ਕਰਦੇ, ਰੋਜ਼ ਦੇ ਰੋਜ਼ ਇਹ ਸਤਿਗੁਰ ਜੀ ਪਾਸੋਂ ਲੈਂਦੇ ਹੈ ਪੈਸੇ। ਅੱਗਾ ਪਿੱਛਾ ਕਿਤੇ ਹੋ ਜਾਵੇ ਪੈਸੇ ਦਾ, ਕਹਿੰਦੇ ਮਹਾਰਾਜ ਜੀ ਪਹਿਲੇ ਪੈਸੇ ਦਿਓ, ਫਿਰ ਅੱਗੇ ਗੱਲ ਕਰਾਂਗੇ, ਫਿਰ ਅੱਗੇ ਤੁਰਾਂਗੇ। ਮਹਾਰਾਜ ਕਹਿੰਦੇ ਭਾਈ ਪੈਸੇ ਤੁਹਾਡੇ ਦੇ ਦਿਆਂਗੇ, ਅਗਲੇ ਥਾਂ 'ਤੇ ਜਦੋਂ ਪੜਾਅ ਕਰਾਂਗੇ ਨਾ, ਸਿੱਖ ਮਾਇਆ ਦੇਣਗੇ, ਪੈਸੇ ਤੁਹਾਨੂੰ ਦੇ ਦਿਆਂਗੇ, ਪੈਸੇ ਨਹੀਂ ਤੁਹਾਡੇ ਰੱਖਦੇ। ਕਹਿੰਦੇ ਨਹੀਂ ਜੀ, ਸਾਨੂੰ ਜ਼ਰੂਰਤ ਹੈ, ਹੋਣੀ ਚਾਹੀਦੇ ਹੈ। ਇਸ ਤਰ੍ਹਾਂ ਗੁਰੂ ਜੀ ਦੇ ਘੋੜੇ ਅੱਗੇ ਖੜ ਕੇ ਇਹਨਾਂ ਲੋਕਾਂ ਨੇ ਕਿਹਾ, ਸਿੱਖ ਖੱਚਰ ਲਈ ਆਉਂਦਾ ਸੀ ਇੱਕ ਰੁਪਈਆਂ ਦੀ ਲੱਦੀ ਹੋਈ, ਉਹਦੇ ਵਿੱਚੋਂ ਇਹਨਾਂ ਸਾਰਿਆਂ ਨੂੰ ਤਨਖਾਹਾਂ ਦਿੱਤੀਆਂ। ਲੋਕ ਐਸੇ ਮਾੜੇ, ਹੁਣ ਦਾ ਤਾਂ ਪਤਾ ਨਹੀਂ, ਉਸ ਸਮੇਂ ਦੀ ਗੱਲ ਹੈ। ਗੁਰੂ ਜੀ ਨੂੰ ਪਿਆਸ ਲੱਗੀ ਅਤੇ ਗੁਰੂ ਜੀ ਨੇ ਪਿਆਸ ਲਈ ਪਾਣੀ ਮੰਗਿਆ। ਉਹ ਖਾਨੇ ਨਾਮ ਦਾ ਸੀ ਵਿਰਾਟ, ਉਹਨੇ ਗੁਰੂ ਜੀ ਨੂੰ ਪਾਣੀ ਦਿੱਤਾ ਹੀ ਨਹੀਂ। ਸਿੱਖਾਂ ਨੂੰ ਕਹਿਣ ਲੱਗਾ, ਤੁਹਾਨੂੰ ਕਿੰਨੇ ਕਿਹਾ ਹੈ ਮੇਰੇ ਕੋਲ ਪਾਣੀ ਹੈ, ਕੋਈ ਪਾਣੀ ਨਹੀਂ ਹੈ ਮੇਰੇ ਕੋਲ। ਸੱਚੇ ਪਾਤਸ਼ਾਹ ਜੀ ਨੇ ਇਹਦਾ ਅਸਲੀ ਰੂਪ ਪ੍ਰਗਟ ਕਰਨ ਵਾਸਤੇ ਦੋ ਮੋਹਰਾਂ ਦੇ ਕੇ ਸਿੱਖ ਨੂੰ ਭੇਜਿਆ ਵੀ ਆ ਹੁਣ ਦੇ ਗਿਆ, ਭਲਾ ਪਾਣੀ ਦਿੰਦਾ ਕਿ ਨਹੀਂ ਦਿੰਦਾ ਹੈ। ਇਹਦੋਂ ਉਹ ਗਿਆ, ਇਹਨੇ ਉਸੇ ਵੇਲੇ ਚਾਰ ਕਟੋਰੇ ਮਿੰਦੀ ਨੇ ਭਰ ਦਿੱਤੇ ਆ। ਸੱਚੇ ਪਾਤਸ਼ਾਹ ਜੀ ਨੇ ਕੋਲ ਬੜਾ ਗਿਆ ਖਾਨਿਆਂ, ਆ ਪਾਣੀ ਤੋਂ ਪਤਲਾ ਪੈ ਗਿਆ ਹੈ ਸਿੱਖਾਂ, ਹੁਣ ਤੂੰ ਗੁਰੂ ਨੂੰ ਪਾਣੀ ਦੇ ਕੇ ਖੁਸ਼ ਨਹੀਂ ਹੈ, ਆ ਚੰਗੀ ਸਿੱਖੀ ਕਮਾਈ ਹੈ ਤੁਸਾਂ ਨੇ। ਇਹ ਬੜਾ ਸ਼ਰਮਿੰਦਾ ਹੋਇਆ। ਇਸੇ ਤਰ੍ਹਾਂ ਦਾ ਭਰਾ ਸੀ ਸੂਮੋ, ਉਹ ਗੁਰੂ ਜੀ ਨੂੰ ਰੋਜ਼ ਹੀ ਪੂਰੀ ਮਹੀਂ ਦਾ ਦੁੱਧ ਲਿਆ ਕੇ ਪਿਆਉਂਦਾ ਹੁੰਦਾ ਸੀ। ਇੱਕ ਦਿਨ ਵਿਚਾਰ ਆਈ ਵੀ ਕਹਿੰਦੇ ਗੁਰੂ ਜੀ ਬੜੀਆਂ ਸ਼ਕਤੀਆਂ ਹੈ, ਪਰਖੀ ਤਾਂ ਸਹੀ ਸ਼ਕਤੀ ਹੈ ਕਿ ਨਹੀਂ ਹੈ। ਇਹਨੇ ਕਾਲੀ ਦੁੱਧ ਜਿਹੜੀ ਮਹੀਂ ਸੀ ਉਹਦਾ ਦੁੱਧ ਲੈ ਕੇ ਆ ਗਿਆ। ਆਉਂਦੇ ਗੁਰੂ ਜੀ ਨੇ ਕਿਹਾ ਵੀ ਆਪ ਹੀ ਸੂਮਿਆ, ਇਹਦਾ ਸਿਰ ਲਾਇਆ ਅਤੇ ਨਾਲ ਇਹ ਕਿਹਾ ਵੀ ਸੂਮੇ ਚੰਗਾ ਸਿੱਖ ਬਣਿਆ ਹੈ, ਗੁਰੂ ਦੀ ਪਰਖ ਕਰਦਾ ਹੈ, ਗੁਰੂ ਦਾ ਅੰਤ ਲੈਂਦਾ ਹੈ ਵੀ ਸ਼ਕਤੀ ਹੈ ਕਿ ਨਹੀਂ ਹੈ। ਦੱਸ ਤੈਨੂੰ ਵਿਖਾਈਏ ਕਰਾਮਾਤ, ਤੈਨੂੰ ਵਿਖਾਈਏ ਸ਼ਕਤੀ, ਕੋਈ ਵਰਤਾਈਏ ਭਾਣਾ, ਤੈਨੂੰ ਪਤਾ ਲੱਗੇ ਕਿ ਕਰਾਮਾਤ ਗੁਰੂ 'ਚ ਹੈ ਅਤੇ ਕਿ ਨਹੀਂ ਹੈ। ਭਾਈ ਗੁਰੂ ਸੰਤ, ਕਿਸੇ ਸੰਤ ਦੀ, ਕਿਸੇ ਗੁਰੂ ਦੀ, ਕਿਸੇ ਪੀਰ ਦੀ ਕਦੇ ਕਰਾਮਾਤ ਨਹੀਂ ਪਰਖੀ ਦੀ। ਇਹ ਬਹਾਨੇ ਜੇ ਕਰੇ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆ ਮੈਂ ਤਾਂ ਨਹੀਂ ਲਿਆਂਦਾ, ਮੇਰੇ ਘਰਦਿਆਂ ਨੇ ਦੇ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਮਨ ਦਾ ਬੇਈਮਾਨ ਤੂੰ ਹੈ, ਹੁਣ ਦੂਜਿਆਂ 'ਤੇ ਦੋਸ਼ ਮੜਦਾ ਹੈ, ਠੀਕ ਹੈ ਬੇਨਤੀ ਕੀਤੀ ਹੈ, ਤੈਨੂੰ ਅਸੀਂ ਬਖਸ਼ ਦਿੰਦੇ ਹਾਂ ਕਿ ਤੂੰ ਇਹੋ ਜਿਹੀ ਗੱਲ ਨਾ ਕਰੀ। ਇਸ ਤਰ੍ਹਾਂ ਨੇ ਗੁਰੂ ਜੀ ਨੇ ਮਨਾਇਆ। ਇਦੋਂ ਸਾਧ ਸੰਗਤ ਜਿਹੜਾ ਕਪੂਰਾ ਸੀ, ਕੋਟ ਕਪੂਰੇ ਦਾ ਹਾਕਮ, ਇਹ ਬੇਈਮਾਨ ਇੱਕ ਪਾਸੇ ਦੇ ਤੁਰਕਾਂ ਦਾ ਤਾਂ ਬੰਦਾ ਹੈ ਹੀ ਸੀ, ਇਹਨੇ ਕਿਹਾ ਵੀ ਗੁਰੂ ਜੀ ਇੱਧਰ ਮੇਰੇ ਇਲਾਕੇ ਦੇ ਵਿੱਚ ਰਹੇ ਹੈ, ਕੋਈ ਫੌਜ ਨਹੀਂ ਹੈ ਨਾਲ, ਤੁਸੀਂ ਚੜ ਕੇ ਆਓ ਅਤੇ ਫੜ ਲਓ, ਅਸੀਂ ਵੀ ਕੋਈ ਮਦਦ ਨਹੀਂ ਕੀਤੀ ਹੈ। ਇੱਕ ਪਾਸੇ ਦੇ ਇੱਦਾਂ ਕਹਿੰਦਾ ਹੈ, ਦੂਜੇ ਪਾਸੇ ਗੁਰੂ ਨੂੰ ਕਹਿੰਦਾ ਜਾ ਕੇ ਮਹਾਰਾਜ ਫੌਜ ਲੱਗਦਾ ਚੜ੍ਹਦੀ ਆ ਰਹੀ ਹੈ, ਕਿਸੇ ਨਾ ਕਿਸੇ ਪਾਸੇ ਟਿਕਾਣਾ ਕਰ ਲਓ ਤੁਸੀਂ। ਜਿਹੜੇ ਬਰਾੜੀ ਸੀ ਨਾ ਨਾਲ ਪੇਟ ਪਾਲੂ, ਪੇਟ ਪਾਲੂ ਅਤੇ ਉਹ ਕੀ ਕਹਿਣ ਲੱਗੇ ਵੀ ਹੁਣ ਨੱਠੀਏ ਕੇਤਨਾ, ਗੁਰੂ ਦਾ ਕੀ ਕਰਨਾ ਹੈ, ਗੁਰੂ ਨਾਲ ਮੇਲ ਜੋਲ ਕਰਕੇ ਗੁਰੂ ਤੋਂ ਖੈੜਾ ਛਡਾਈਏ। ਇਸ ਤਰ੍ਹਾਂ ਸਲਾਵਾਂ ਦੀਆਂ ਕਰਨ ਲੱਗੇ ਆ। ਮਾਝੇ ਦੇ ਸਿੰਘ ਜਿਹੜੇ ਗਏ ਸੀ ਪੈਦਲ, ਜਿਹਨਾਂ ਤਲੀ ਅਤੇ ਹੱਥ ਸੀਸ ਰੱਖੇ ਹੋਏ ਸੀ ਵੀ ਗੁਰੂ ਦੀ ਸੇਵਾ ਕਰਨੀ ਹੈ, ਉਹਨਾਂ ਗੁਰੂ ਜੀ ਨਾਲ ਸਲਾਹ ਕੀਤੀ, ਸੱਚਾ ਪਾਤਸ਼ਾਹ ਤੁਹਾਡੀ ਮਿਹਰ ਦੀ ਜ਼ਰੂਰਤ ਹੈ, ਇਹਨਾਂ ਜੰਗਲੀ ਲੋਕਾਂ ਨੇ ਕਿੱਥੇ ਲੜਨਾ ਹੈ, ਮਾਝੇ ਵਾਲੇ ਲੜਦੇ ਆਏ ਹੈ ਅਤੇ ਅਸਾਂ ਨੇ ਮਹਾਰਾਜ ਸਿਰ ਦੇਣਾ ਹੈ। ਉਸ ਵਕਤ ਸਿੱਖਾਂ ਨੇ ਬੇਨਤੀ ਜਦੋਂ ਕੀਤੀ, ਗੁਰੂ ਜੀ ਨੇ ਅੱਗੋਂ ਪ੍ਰਸੰਨ ਹੋ ਕੇ ਇਹਨਾਂ ਨੂੰ ਕਿਹਾ ਵੀ ਠੀਕ ਹੈ ਭਾਈ, ਤੁਹਾਡੀ ਜਿਵੇਂ ਸਲਾਹ ਹੈ, ਉਹ ਅੱਜ ਪ੍ਰਸੰਗ ਸਾਧ ਸੰਗਤ ਜੀ ਆ ਰਿਹਾ ਹੈ, ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਥ ਮਜੈਲਣ ਆਗਿਆ ਦਈਐ,
ਮਾਝੇ ਦੇ ਸਿਰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਜਿਹੜੇ ਜੰਗਲੀ ਲੋਕ ਹੈ ਇਹ ਜਿਹੜੇ ਤੁਹਾਡੇ ਨਾਲ ਮਿਲੇ ਹੋਏ ਆ, ਇਹਨਾਂ ਨੇ ਕਦੀ ਜੰਗ ਨਾ ਵੇਖੀ ਹੈ ਨਾ ਕਰਨੀ ਹੈ, ਤੁਹਾਡੀ ਕਿਰਪਾ ਨਾ ਅਸੀਂ ਮਹਾਰਾਜ ਲੜਨਾ ਚਾਹੁੰਦੇ ਹਾਂ, ਤੁਸੀਂ ਸਾਡੇ 'ਤੇ ਕਿਰਪਾ ਕਰੋ। ਮਾਝੇ ਦੇ ਸਿੰਘਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਆ ਸਾਨੂੰ ਹੁਕਮ ਕਰੋ, ਸਾਡੀਆਂ ਪਿੱਠਾਂ ਦੇ ਦੋ ਥਾਪੜੇ ਤੇ ਸੱਚੇ ਪਾਤਸ਼ਾਹ ਜੀ ਅਸੀਂ ਜੰਗ ਕਰੀਏ,
ਲਾਰੇ ਮਾਰੇ ਤੁਮ ਮਗਰੋਂ ਹਟਵਈਐ,
ਅਸੀਂ ਲੜ ਮਰਾਂਗੇ, ਸ਼ਹੀਦ ਹੋਵਾਂਗੇ ਉਹਨਾਂ ਨਾਲ, ਤੁਰਕਾਂ ਦੇ ਮੂੰਹ ਭੰਨਾਂਗੇ ਤੇ ਤੁਸੀਂ ਮਹਾਰਾਜ ਜੀ ਉਹ ਤੁਹਾਡੇ ਮਗਰੋਂ ਹਟਾ ਦੇਵਾਂਗੇ ਉਹਨਾਂ ਨਾਲ ਲੜ ਕੇ, ਇਸੇ ਤਰ੍ਹਾਂ ਹੀ ਲੜਾਂਗੇ ਸੱਚੇ ਪਾਤਸ਼ਾਹ ਜੀ, ਅਸੀਂ ਲੜ ਲੜ ਕੇ ਸ਼ਹੀਦ ਹੋਵਾਂਗੇ ਉਹਨਾਂ ਨੂੰ ਰੋਕਾਂਗੇ, ਅਤੇ ਤੁਸੀਂ ਮਹਾਰਾਜ ਜੀ ਇਹਨਾਂ ਨੂੰ ਪਿੱਛੇ ਹਟਾ ਲਿਓ, ਕਿਤੇ ਦੂਰ ਵੱਲ ਨਿਕਲ ਜਾਇਓ ਅੱਗੇ ਤੋਂ ਅੱਗੇ।
ਤੋ ਗੁਰ ਕਹਿਓ ਕੁਛ ਆਗਿਆ ਹੋਵੋ,
ਗੁਰੂ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ ਸਿੰਘਾਂ ਨੂੰ ਵੀ ਠੀਕ ਹੈ ਭਾਈ, ਜਿਵੇਂ ਤੁਹਾਡੀ ਮਰਜ਼ੀ ਹੈ, ਜੇ ਤੁਸੀਂ ਕਹਿੰਦੇ ਹੋ ਤਾਂ ਉਵੇਂ ਕਰ ਲਵਾਂਗੇ, ਥੋੜਾ ਜਿਹਾ ਅੱਗੇ ਚੱਲੋ ਪਹਿਲਾਂ,
ਜਾਗਾ ਕੋ ਦੇਖ ਖਲੋਵੋ,
ਕੋਈ ਚੰਗੀ ਜੀ ਜਗ੍ਹਾ ਜੀ ਵੇਖ ਕੇ ਤੇ ਉੱਥੇ ਆਪਾਂ ਪਹਿਲਾਂ ਟਿਕਾਣਾ ਕਰੀਏ। ਇਹ ਰਾਤ ਦੀ ਗੱਲ ਸੀ, ਰਾਤ ਸਮੇਂ ਸਾਰੇ ਸਲਾਹ ਮਸ਼ਵਰੇ ਹੋ ਰਹੇ ਸੀ ਤੇ ਗੁਰੂ ਜੀ ਨੇ ਕਿਹਾ ਵੀ ਭਾਈ ਸਿੱਖੋ ਥੋੜਾ ਜਿਹੜਾ ਨਾ ਜਗ੍ਹਾ ਚੰਗੀ ਵੇਖੋ, ਉੱਥੇ ਟਿਕਾਣਾ ਕਰੀਏ, ਫਿਰ ਜਿਹੜੀ ਕੋਈ ਸਲਾਹ ਕਰਦੇ ਹਾਂ।
ਕਰਤ ਬਾਤ ਇਮਰਾਤ ਬਿਤਈ,
ਇਸ ਤਰ੍ਹਾਂ ਵਿਚਾਰਾਂ ਕਰਦਿਆਂ ਸਿੱਖਾਂ ਦੀਆਂ ਤੇ ਗੁਰੂ ਜੀ ਦੀਆਂ ਆਪੋ ਵਿੱਚ ਵਿਚਾਰਾਂ ਹੁੰਦੀਆਂ, ਕੁਝ ਸਮਾਂ ਬੀਤਿਆ ਹੈ।
ਉਹੇ ਰੱਖਣ ਖਬਰ ਆਨ ਇਮ ਦਈ,
ਤੇ ਜਿਹੜੇ ਗੁਰੂ ਜੀ ਨੇ ਰੱਖੇ ਸੀ ਨਾ ਖਬਰ ਲਿਆਉਣ ਵਾਲੇ ਆਸੇ ਪਾਸੇ ਦੀ, ਉਹ ਖਬਰ ਲੈ ਕੇ ਆਇਆ ਹੈ ਤੇ ਉਹਨੇ ਖਬਰ ਦਿੱਤੀ ਹੈ ਗੁਰੂ ਜੀ ਨੂੰ।
ਤੁਰਕ ਕਸੂਰੀਅਨ ਉਗਰ ਡੇਰਾ ਪਾਇਆ,
ਉਹ ਕਹਿਣ ਲੱਗੇ ਮਾਝੇ ਦਾ ਹੀ ਸਿੰਘ ਸੀ, ਕਹਿੰਦਾ ਸੱਚੇ ਪਾਤਸ਼ਾਹ ਜੀ ਅੱਜ ਜਦੋਂ ਅਸੀਂ ਮਾਝੇ ਤੋਂ ਲੰਘ ਕੇ ਆ ਰਹੇ ਸੀ ਨਾ, ਆ ਤੁਰਕੀਆਂ ਨੇ ਕਸੂਰੀ ਜਿਹੜੇ ਤੁਰਕੀਏ ਹੈ ਮੁਸਲਮਾਨ, ਉਹਨਾਂ ਨੇ ਡੇਰਾ ਕੀਤਾ ਹੋਇਆ ਸੀ ਬਾਹਰ, ਲੱਗਦਾ ਵੀ ਉਹ ਵੀ ਸਾਡੇ ਪਿੱਛੇ ਪਿੱਛੇ ਆ ਰਹੇ ਹੋਣਗੇ।
ਮਗਰੇ ਮਗਰ ਹਮ ਹੋਊਗਾ ਆਇਆ,
ਸਾਨੂੰ ਪੱਕਾ ਭਰੋਸਾ ਹੈ ਵੀ ਉਹ ਮਗਰੇ ਮਗਰ ਸਾਡੇ ਆਉਂਦੇ ਹੋਣਗੇ।
ਰਾਮ ਇਤਨੀ ਸੁਣ ਸਭ ਨੱਠ ਤੁਰੇ,
ਹੱਲੇ ਇੰਨਾ ਸੁਣਿਆ ਹੀ ਹੈ ਵੀ ਲੱਗਦਾ ਵੀ ਫੌਜ ਤੁਰਕਾਂ ਦੀ ਕਸੂਰ ਵਾਲੇ ਪਾਸੇ ਤੋਂ ਚੜ੍ਹਦੀ ਆ ਰਹੀ ਹੈ, ਇਹ ਕਸੂਰ ਕਾਬਲ ਕੰਧਾਰ ਇਲਾਕੇ ਹਨ, ਹਲੇ ਇੰਨੀ ਗੱਲ ਸੁਣੀ ਹੈ। ਜਿਹੜੇ ਬਰਾੜੀ ਜੱਟ ਸੀ ਨਾ ਜਿਹੜੇ ਫੌਜ ਬਣੇ ਫਿਰਦੇ ਸੀ, ਇਹਨਾਂ ਸਾਰਿਆਂ ਨੂੰ ਭੱਜਣ ਦੀ ਪੈ ਗਈ ਵੀ ਹੁਣ ਕਿਤੇ ਨਿਕਲੀਏ,
ਸ੍ਰੀ ਸਤਿਗੁਰ ਭੀ ਛੋੜ,
ਇਹਨਾਂ ਦੇ ਭੱਜਣ ਡੱਟਣ ਦੀ ਪੂਰੀ ਧਾਰ ਲਈ ਵੀ ਨੱਠ ਜਾਈਏ। ਹੁਣ ਗੁਰੂ ਨੂੰ ਵੀ ਨਹੀਂ ਵੇਖਿਆ ਵੀ ਗੁਰੂ ਜੀ ਤੇ ਇੱਥੇ ਹੈ, ਤੇ ਗੁਰੂ ਨੂੰ ਛੱਡ ਕੇ ਅਸਾਂ ਕਿੱਥੇ ਜਾਣਾ ਹੈ। ਹੁਣ ਇਹ ਤਨਖਾਹੀਏ ਲੋਕ ਸੀ, ਕੋਈ ਸਿੱਖੀ ਇਹਨਾਂ ਦੇ ਪਿਆਰ ਹੈ ਨਹੀਂ ਸੀ, ਸ਼ਬਦ ਕੋਈ ਹੈ ਨਹੀਂ ਸੀ, ਇਹਨਾਂ ਨੇ ਸਤਿਗੁਰੂ ਜੀ ਨੂੰ ਛੱਡ ਕੇ ਤੇ ਭੱਜਣ ਦੀ ਕੀਤੀ ਹੈ।
ਆਪੋ ਆਪਣੀ ਉਨ ਪਈ,
ਇਹਨਾਂ ਨੂੰ ਆਪੋ ਧਾਬੀ ਪੈ ਗਏ ਵੀ ਅਸੀਂ ਇੱਥੇ ਗੁਰੂ ਦਾ ਖਹਿੜਾ ਛੱਡੀਏ ਤੇ ਆਪਣੀਆਂ ਜਾਨਾਂ ਬਚਾਈਏ।
ਵਿਰਾੜ ਕਹਾਵਤ ਟੋਡ,
ਆ ਜਿਹੜੇ ਵਿਰਾੜ ਲੋਕ ਆਪਣੇ ਆਪ ਨੂੰ ਟੋਡ ਬੜੇ ਸੂਰਮੇ ਸਮਝਦੇ ਸੀ, ਆਪਾਂ ਪਿੱਛੇ ਸਰਵਣ ਕੀਤਾ ਨਾ ਕਿ ਜਦੋਂ ਮਾਝੇ ਦੇ ਸਿੰਘ ਆ ਰਹੇ ਸੀ ਅਤੇ ਗੁਰੂ ਜੀ ਨੇ ਕਿਹਾ ਵੀ ਮਾਝੇ ਦੇ ਸਿੰਘ ਆ ਰਹੇ ਲੱਗਦਾ ਅਤੇ ਇਹ ਬੜਾ ਕੀ ਕਹਿੰਦਾ ਬਰਾੜ ਦਾ ਸੀ ਜਿਹੜਾ ਜੱਟ ਕਹਿੰਦਾ ਹਾਂ ਮਹਾਰਾਜ ਜੀ ਮਾਝੇ ਦੇ ਹੀ ਆ ਰਹੇ ਹੈ ਜਿਹੜਾ ਤੁਹਾਡਾ ਬਹੁਤ ਮਾੜੇ ਲੋਕ ਜਿਹੜੇ ਤੁਹਾਡੇ ਸਾਥ ਛੱਡ ਗਏ ਸੀ ਉਹ ਸਰਸਾ ਨਦੀ ਦੇ ਕਿਨਾਰੇ 'ਤੇ ਗੁਰੂ ਜੀ ਨੇ ਇਹਨੂੰ ਖਬਰਦਾਰ ਕੀਤਾ ਵੀ ਤੂੰ ਕੀ ਵੇਖਿਆ ਹੈ ਮਾੜਾ ਮਾਝਿਆਂ ਦਾ ਵੀ ਅੱਜ ਕਹਿ ਦਿੱਤਾ ਹੈ ਅੱਗੇ ਤੂੰ ਨਹੀਂ ਕਹਿਣਾ ਹੈ ਅਤੇ ਸਿੱਖ ਪਹਿਲਾਂ ਹੀ ਸਿਰ ਦਿੰਦੇ ਆਏ ਨਾ ਫਿਰ ਦੇਣਾ ਹੈ ਅਤੇ ਹੁਣ ਹਲੇ ਮਾਝੇ ਦੇ ਸਿੰਘ ਨੇ ਕਿਹਾ ਹੀ ਹੈ ਵੀ ਲੱਗਦਾ ਵੀ ਤੁਰਕਾਂ ਦੀ ਫੌਜ ਚੜ੍ਹਦੀ ਆ ਰਹੀ ਹੈ ਇਹਨਾਂ ਨੂੰ ਆਪੋ ਧਾਬੀ ਪੈ ਗਈ ਵੀ ਭੱਜ ਜਾਈਏ ਜਿਹੜੇ ਸੂਰਮੇ ਕਹਿੰਦੇ ਸਨ ਆਪਣੇ ਆਪ 'ਚ
ਚੋ ਪਈ ਕਹੂ ਕਿਤੇ ਕਹੂ ਕਿਤੇ ਵੱਲ ਭਇਓ
ਕੋਈ ਕਿਸੇ ਵੱਲ ਕੋਈ ਕਿਤੇ ਵੱਲ ਜਿੱਧਰ ਮੂੰਹ ਚੁੱਕਿਆ ਕੋਈ ਆਪਣੇ ਘਰ ਕੋਈ ਰਿਸ਼ਤੇਦਾਰਾਂ ਦੇ ਭੱਜਣ ਦੀ ਤਿਆਰੀ ਕਰ ਲਈ ਨਾ
ਲੁਕਣ ਨੱਠਣ ਕੋ ਸਭ ਨੱਠ ਠਯੋ
ਇਹਨਾਂ ਨੇ ਲੁਕਣ ਨੱਠਣ ਨੂੰ ਹਾਂਜੀ ਪੜੋ ਫਿਰ
ਲੁਕਣ ਨੱਠਣ ਕੋ ਸਭ ਠੱਬ ਭਯੋ ਠਯੋ
ਇਹਨਾਂ ਲੁਕਣ ਨੱਠਣ ਨੂੰ ਸਾਰੇ ਢੱਬ ਜਿਹੜਾ ਪਾਠ ਹੈ ਉਹ ਇੱਥੇ ਸ਼ੁੱਧ ਹੈ ਇਹਨਾਂ ਲੁਕਣ ਨੱਠਣ ਨੂੰ ਜਿਹੜਾ ਇਹਨਾਂ ਢੱਬ ਤਰੀਕਾ ਲੱਭ ਲਿਆ ਵੀ ਕਿਸੇ ਨਾ ਕਿਸੇ ਤਰ੍ਹਾਂ ਤੋਂ ਨਿਕਲੀਏ
ਉਹ ਕਹੇ ਮੈਂ ਪੱਕੀ ਖਬਰ ਲਿਆਵਾਂ
ਦੇਖੋ ਇਹਨਾਂ ਤਰੀਕਾ ਕਿਹੜਾ ਲੱਭਿਆ ਹੈ ਕਹਿੰਦੇ ਗੁਰੂ ਜੀ ਆਹ ਲੱਗਦਾ ਮੈਂ ਝੂਠੀ ਬੋਲੀ ਜਾਂਦਾ ਹੈ ਮਾਝੇ ਦਾ ਸਿੰਘ ਆ ਤੁਸੀਂ ਹੁਕਮ ਦਿਓ ਮੈਂ ਪੱਕੀ ਖਬਰ ਲਿਆਉਂਦਾ ਹਾਂ ਵੀ ਇੱਥੇ ਕਿੱਥੇ ਕੁ ਤੱਕ ਫੌਜ ਆਈ ਹੈ ਇਹਦਾ ਇਰਾਦਾ ਸੀ ਇਹਨਾਂ ਦਾ ਵੀ ਜਾਵਾਂਗੇ ਖਬਰ ਲੈਣ ਅਤੇ ਅੱਗੇ ਤੋਂ ਅੱਗੇ ਬਾਅਦ ਨਿਕਲ ਜਾਵਾਂਗੇ ਬਾਅਦ ਮੁੜਨ ਦੀ ਕੀ ਜ਼ਰੂਰਤ ਹੈ ਅਸਾਂ ਨੇ ਗੁਰੂ ਤੋਂ ਕੀ ਲੈਣਾ ਹੈ ਇਸ ਤਰ੍ਹਾਂ ਬਹਾਨੇ ਜੇ ਬਣਾਉਂਦੇ ਹੈ ਮਹਾਰਾਜ ਜੀ ਆਗਿਆ ਦਿਓ ਮੈਂ ਪੱਕੀ ਖਬਰ ਲਿਆਉਂਦਾ ਹਾਂ
ਕੋਈ ਕਹੇ ਮੈਂ ਮੂੰਹ ਰੱਖੀ ਜਾਵਾਂ
ਕੋਈ ਕਹਿੰਦਾ ਮਹਾਰਾਜ ਮੈਂ ਖਬਰ ਲਿਆਵਾਂ ਕਿ ਕਿੱਥੇ ਕੁ ਪਹੁੰਚੀ ਹੈ ਫੌਜ ਹੁਣ ਤਾਂ ਟਾਕਰਾ ਕਰਦਾ ਹਾਂ ਅੱਗੋਂ ਰੋਕਦਾ ਹਾਂ ਇਹ ਬਹਾਨੇ ਬਣਾਉਂਦੇ ਹਨ ਬਰਾੜੀ ਜੱਟ
ਗੜਬੋ ਪੜਿਓ ਸਤਿਗੁਰ ਟਿਗ ਰਹਿਓ
ਜਿਹੜਾ ਆਪਣੇ ਆਪ 'ਚ ਬੜਾ ਗੜਬਈ ਬਣਿਆ ਫਿਰਦਾ ਸੀ ਨਾ ਸਤਿਗੁਰ ਜੀ ਨਾਲ ਉਹਦਾ ਗੜਬਾ ਉੱਥੇ ਪਿਆ ਰਹਿ ਗਿਆ ਗੜਬਈ ਕਿਹਨੂੰ ਕਹਿੰਦੇ ਹੈ ਜਿਹੜਾ ਕਿ ਸੰਤ ਨਾਲ ਕਿ ਗੁਰੂ ਨਾਲ ਗੜਬਾ ਕਟੋਰਾ ਜਾਂ ਚੁੱਕੇ ਨਾਲ ਨਾਲ ਰਹਿੰਦਾ ਹੈ ਨਾ 24 ਘੰਟੇ ਨਾਲੇ ਇੱਕ ਬਾਡੀਗਾਰਡ ਬਣ ਕੇ ਰਹਿੰਦਾ ਹੈ ਇੱਕ ਜਦੋਂ ਜ਼ਰੂਰਤ ਪੈਂਦੀ ਹੱਥ ਪੈਰ ਉਹ ਸੰਤਾਂ ਦੇ ਗੁਰੂ ਪੀਰ ਦੇ ਧੋਂਦਾ ਹੈ ਉਹ ਗੜਬਈ ਨਾਲ ਹੁੰਦਾ ਹੈ ਇਹ ਗੜਬਈ ਕਰਨ ਵਾਲਾ ਬਰਾੜੀ ਜੱਟ ਇਹਦਾ ਗੜਵਾ ਪਾਣੀ ਵਾਲਾ ਉੱਥੇ ਹੀ ਪਿਆ ਰਹਿ ਗਿਆ ਹੈ ਗੜਬਈ ਪੁਣਾ ਸਭ ਨੱਠ ਗਿਆ ਹੈ ਭੱਜ ਗਿਆ ਹੈ ਆਪ
ਕਹੂ ਕਿਤੇ ਕਹੂ ਕਿਤੇ ਵੱਲ ਗਯੋ
ਕਹੂ ਕਿਹੇ ਬੰਨੇ ਕਹੂ ਕਿਹੇ ਬੰਨੇ ਬਸ ਪਤਾ ਨਹੀਂ ਲੱਗਾ ਜਿੱਧਰ ਮੂੰਹ ਚੁੱਕਿਆ ਭੱਜ ਗਏ ਹਨ
ਨੀਤ ਰੁਪਈਆ ਬੈਰਾੜ ਜੋ ਰੋਜ਼
ਕਵੀ ਜੀ ਲਿਖਦੇ ਆ ਵੀ ਜਿਹੜੇ ਬਰਾੜ ਫੌਜ ਬਣੇ ਹੋਏ ਸੀ ਤੇ 1 ਰੁਪਈਆ ਰੋਜ਼ ਗੁਰੂ ਜੀ ਦਾ ਪਾਸੋਂ ਲੈਂਦੇ ਸੀ ਤਨਖਾਹ 1 ਰੁਪਈਆ ਉਸ ਸਮੇਂ ਬਹੁਤ ਸੀ ਸਾਧ ਸੰਗਤ ਜੀ ਇਹ 1 ਰੁਪਈਆ ਆਪਣੀ ਤਨਖਾਹ ਲੈਂਦੇ ਸੀ ਤਾਂ ਹੀ ਤੇ ਭੱਜਣ ਵਾਲਾ ਕੰਮ ਫੜਿਆ ਹੈ ਨਾ ਇਹ ਕੋਈ ਉਹ ਸਿੱਖ ਨਹੀਂ ਹੈ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਿਆ ਹੋਵੇ ਗੁਰੂ 'ਤੇ ਭਰੋਸਾ ਹੋਵੇ ਯਕੀਨ ਹੋਵੇ ਇਹ ਸਾਡੇ ਤੁਹਾਡੇ ਵਾਂਗ ਹੀ ਆ ਜਿਵੇਂ ਪਿੰਡਾਂ ਵਿੱਚ ਆਉਂਦੇ ਹੈ ਨਾ ਵੀ ਗੁਰੂ ਤੋਂ ਬੇਮੁਖ ਹੋਏ ਅਤੇ ਉਂਝ ਉਹ ਪੂਰਾ ਕਹਿੰਦੇ ਵੀ ਅਸੀਂ ਗੁਰੂ ਨੂੰ ਪੂਰਾ ਮੰਨਦੇ ਹਾਂ ਇਹ ਉਸੇ ਤਰ੍ਹਾਂ ਹੀ ਹੈ ਗੁਰੂ ਜੀ ਨੇ ਕਿਹਾ ਸੀ ਨਾ ਵੀ ਭਾਈ ਜੇ ਸਿੱਖੀ ਲੈਣੀ ਹੈ ਫਿਰ ਸੇਵਕੀ ਕਰਨੀ ਪੈਣੀ ਹੈ ਜੇ ਤਨਖਾਹਾਂ ਲੈਣੀਆਂ ਫਿਰ ਵੇਖ ਲਓ ਕਹਿਣ ਲੱਗੇ ਜੀ ਸਿੱਖ ਤਾਂ ਅਸੀਂ ਹੈ ਹੀ ਹਾਂ ਤਨਖਾਹਾਂ ਦੀ ਵੀ ਜ਼ਰੂਰਤ ਹੈ ਸਾਨੂੰ ਅਤੇ ਇਹਨਾਂ ਕੀ ਕੀਤਾ ਇਹਨਾਂ ਭੱਜਣ ਦੀ ਜਿਹੜੀ ਠਾਣ ਲਈ ਹੈ ਤੇ ਗੁਰੂ ਜੀ ਵੱਲ ਵੀ ਨਹੀਂ ਵੇਖਿਆ
ਤਿੱਤਰ ਬਿੱਤਰ ਭਈ ਸਭ ਹੁਣ ਫੌਜ
1 ਰੁਪਈਆ ਰੋਜ਼ ਦਾ ਲੈਂਦੇ ਸੀ ਕਹਿੰਦੇ ਤਿੱਤਰ ਬਿੱਤਰ ਹੋ ਗਏ ਬਸ ਇਹ ਫੌਜ ਲੱਭੀ ਨਹੀਂ ਬਰਾੜਾਂ ਦੀ
ਉਦੇ ਮਜੈਲ ਪਿਆਦੇ ਪੈਰੀ
ਪਰ ਜਿਹੜੇ ਮਜੈਲ ਸੀ ਨਾ ਮਾਝੇ ਦੇ ਸਿੰਘ ਉਹ ਕੀ ਕਰਦੇ ਸੀ ਵੀ ਗੁਰੂ ਜੀ ਦੇ ਹਜ਼ੂਰ ਹੀ ਰਹਿੰਦੇ ਸੀ ਇੱਕ ਪੈਦਲ ਆਏ ਸੀ ਇੱਕ ਸੀਸ ਇਹਨਾਂ ਤਲੀ 'ਤੇ ਰੱਖਿਆ ਸੀ ਵੀ ਗੁਰੂ ਜੀ ਨੇ ਨਿਤ ਸੀਸ ਦੇਣਾ ਹੀ ਦੇਣਾ ਹੈ ਇਹ ਗੁਰੂ ਜੀ ਦੇ ਲੰਗਰ ਵਿੱਚ ਜੋ ਮਿਲਦਾ ਲੰਗਰ ਉਹੀ ਛਕ ਲੈਂਦੇ ਕੋਈ ਪੈਸਾ ਧੇਲਾ ਨਾ ਲੈਂਦੇ,
ਰੋਜ ਨਾ ਮੰਗਦੇ ਖਾਤ ਸੰਗੈਰੀ।
ਜਿਹੜੇ ਪੈਦਲ ਆਏ ਸੀ ਸਿੰਘ ਮਾਝੇ ਦੇ, ਰੋਜ ਗੁਰੂ ਜੀ ਪਾਸੋਂ ਕੋਈ ਰੋਜੀ ਵਾਸਤੇ ਕੋਈ ਪੈਸਾ ਤਨਖਾਹ ਤੇ ਨਹੀਂ ਲੈਂਦੇ। ਜੋ ਲੰਗਰ ਚ ਮਿਲ ਲੈਂਦਾ ਉਹੀ ਛਕ ਲੈਂਦੇ ਸਤਨਾਮ ਕਹਿ ਕੇ।
ਸੋ ਆਗੈ ਗੁਰ ਹੱਥ ਬੰਨ ਖੜਾਵੈ।
ਉਹ ਸਿੱਖ ਮਾਝੇ ਦੇ ਸਤਿਗੁਰੂ ਜੀ ਅੱਗੇ ਹੱਥ ਬੰਨ ਕੇ ਨਾ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖੜ ਕੇ ਬੇਨਤੀ ਕਰਦੇ, ਕਹਿੰਦੇ ਹੈ
ਐਸ ਮਨਸੂਬੋ ਗੁਰੂ ਦਿਖਾਵੈ।
ਵੇਖ ਲੋ ਮਹਾਰਾਜ ਜੀ ਕਿਹੋ ਜਿਹੀ ਚਾਲਾਂ ਚੱਲਦੇ ਆ ਬਰਾੜ ਦੇ, ਕੀ ਕਰਦੇ ਆ। ਕੋਈ ਕਹਿੰਦਾ ਜੀ ਮੈਂ ਖਬਰ ਲੈ ਕੇ ਆਉਂਦਾ ਹਾਂ, ਕੋਈ ਕਹਿੰਦਾ ਜੀ ਮੈਂ ਵੇਨਾ ਕਿੱਥੇ ਪਹੁੰਚੇ ਹੈ। ਅਤੇ ਪਹਿਲਾਂ ਇਹੀ ਲੋਕ ਵੇਖ ਲਓ ਕਹਿੰਦੇ ਸੀ ਆ ਫੌਜ ਲੱਗਦਾ ਫਲਾਣੇ ਪਿੰਡ ਆ ਗਈ ਹੈ, ਧਿੰਗਾਣੇ ਪਿੰਡ ਆ ਗਈ ਹੈ, ਅਮਕੇ ਪਿੰਡ ਆ ਗਈ ਹੈ, ਢਮਕੇ ਪਿੰਡ ਆ ਗਈ ਹੈ, ਬਸ ਐਵੇਂ ਹੀ ਛੇੜਾਂ ਦੀਆਂ ਛੇੜਦੇ ਸਨ। ਹੁਣ ਫੌਜ ਦਾ ਸੁਣਿਆ ਹੈ ਤੇਰੇ ਭੱਜਣ ਦੀ ਰਾਹ ਨਹੀਂ ਲੱਭਦਾ ਹੈ। ਮਾਝੇ ਦੇ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜੀ ਆ ਵੇਖੋ ਕਿਹੋ ਜਿਹੀ ਚਾਲਾਂ ਚੱਲਦੇ ਹਨ।
ਲੜਾਈ
ਮਹਾਰਾਜ ਜੀ ਅੰਤਰ ਜਾਮੀ ਸਤਿਗੁਰੂ ਜੀ ਆ ਤੁਹਾਡੀ ਕਿਰਪਾ ਹੈ, ਸਾਨੂੰ ਭੱਜਣ ਦੀ ਜ਼ਰੂਰਤ ਨਹੀਂ। ਆ ਥਾਂ ਦੇ ਜੇ ਆ ਕੇ ਨਾ ਤੁਰਕ ਆ ਚੰਗੇ ਘਮਸਾਣ ਮਚਾਵਾਂਗੇ, ਲੜਾਈ ਪਾਵਾਂਗੇ ਪੂਰੀ ਰੱਜ ਕੇ।
ਚੜ੍ਹਿਓ ਬੜ ਰੋਹੀ ਜਾਈ।
ਤੇ ਸੱਚੇ ਪਾਤਸ਼ਾਹ ਜੀ ਅਸੀਂ ਲੜਦੇ ਰਵਾਂਗੇ, ਉਹਨਾਂ ਦੁਸ਼ਟਾਂ ਨੂੰ ਰੋਕਾਂਗੇ, ਤੁਸੀਂ ਰੋਈ ਦੇ ਅੱਗੇ ਤੇ ਅੱਗੇ ਚੜ੍ਹਦੇ ਜਾਇਓ, ਗਾਂ ਵੱਲ ਨਿਕਲਦੇ ਜਾਇਓ।
ਇਹ ਬਿਨ ਲੜੇ ਹਮ ਛੱਡੇ ਨਾ ਗੈਲਾ।
ਕਿਉਂਕਿ ਜਿਹੜੇ ਲੋਕ ਹੈ ਨਾ ਜਿੰਨਾ ਚਿਰ ਮੂੰਹ ਭੰਨ ਜਵਾਬ ਨਾ ਦਿੱਤਾ ਇਹਨਾਂ ਨੂੰ, ਇਹਨਾਂ ਨੇ ਸਾਡਾ ਪਿੱਛਾ ਸਾਡਾ ਖਹਿੜਾ ਸਾਡਾ ਇਹਨਾਂ ਨੇ ਜਿਹੜਾ ਹੈ ਛੱਡਣਾ ਨਹੀਂ ਹੈ ਰਾਸਤਾ, ਇਹਨਾਂ ਸਾਡੀ ਪੈੜ ਲੈਂਦੇ ਪਿੱਛੇ ਪਿੱਛੇ ਆਈ ਜਾਣਾ ਹੈ। ਇਸ ਕਰਕੇ ਮਹਾਰਾਜ ਜੀ ਇਹਨਾਂ ਦਾ ਮੂੰਹ ਭੰਨਣਾ ਪੈਣਾ ਹੈ ਸਾਨੂੰ।
ਤੁਰਕ ਸੰਗ ਰੋਹੀ ਮਹਿਰੈਲਾ।
ਇਹ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਤੁਰਕਾਂ ਨੂੰ ਆ ਰੋਹੀ ਦੇ ਵਿੱਚ ਹੀ ਰੋਲਾਂਗੇ। ਆ ਰੇੜ ਪੇੜ ਜਿਹੜੀ ਹੁੰਦੀ ਹੈ ਨਾ ਬੋਲੀ, ਇਹ ਯੂਪੀ ਬਿਹਾਰ 'ਚ ਬੋਲੀ ਜਾਂਦੀ ਹੈ ਭਈਏ, ਲੋਕ ਕਹਿੰਦੇ ਹੈ ਪੇਲ ਪੇਲ ਰੇਲ। ਅਤੇ ਇਹ ਕਹਿੰਦੇ ਹੈ ਵੀ ਸਤਿਗੁਰ ਜੀ ਤੁਸੀਂ ਅੱਗੇ ਤੋਂ ਅੱਗੇ ਜਾਈ ਜਾਣਾ, ਆ ਰੋਈ ਦੇ ਵਿੱਚ ਜੇਤ ਪੈ ਗਿਆ ਨਾ ਉਹਨਾਂ ਨਾਲ ਪੰਗਾ, ਉਹਨਾਂ ਨਾਲ ਜੰਗ ਹੋਈ ਤੁਰਕਾਂ ਨਾਲ, ਉਹਨਾਂ ਨੂੰ ਇੱਥੇ ਮਿੱਟੀ ਘੱਟੇ ਵਿੱਚ ਰੋਲਾਂਗੇ।
ਦੋਹਰਾ ਸ੍ਰੀ ਸਤਿਗੁਰੂ ਸੋਈ ਮੰਨੀ।
ਸਤਿਗੁਰ ਜੀ ਨੇ ਕਿਹਾ ਵੀ ਸਿੱਖੋ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਨੂੰ ਕਿਵੇਂ ਮੋੜ ਸਕਦੇ ਹਾਂ, ਤੁਸੀਂ ਤਾਂ ਸਾਡਾ ਰੂਪ ਹੋ, ਤੁਸੀਂ ਸਾਡੀ ਖਾਲਸਾ ਮੇਰੀ ਜਾਨ ਕੀ ਜਾਣ, ਤੁਸੀਂ ਤਾਂ ਮੇਰੀ ਜਾਨ ਹੋ ਖਾਲਸਾ ਜੀ, ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਉਸੇ ਤਰ੍ਹਾਂ ਹੀ ਮੰਨਦੇ ਹਾਂ।
ਜੋ ਇਹ ਖਾਲਸੇ ਦਈ ਸਲਾਹੇ।
ਜੋ ਮਾਝੇ ਦੇ ਸਿੰਘ ਜੋ ਇਹਨਾਂ ਖਾਲਸੇ ਨੇ ਸਲਾਹ ਦਿੱਤੀ ਹੈ ਗੁਰੂ ਜੀ ਨੇ ਉਹ ਮੰਨ ਲਈ ਹੈ ਭਾਈ, ਠੀਕ ਹੈ।
ਆਗੇ ਪਾਛੇ ਦੇਖ ਮੁੜੇ ਆਏ।
ਇਹ ਜਿਹੜੇ ਬਰਾੜੀ ਜੱਟ ਸੀ ਨਾ ਭੱਜੇ ਹੋਏ, ਇਹਨਾਂ ਅੱਗਾ ਪਿੱਛਾ ਵੇਖ ਕੇ ਤੇ ਫਿਰ ਮੁੜ ਆਏ ਹੈ ਵੀ ਸਿੱਖ ਘਾਉਂਦੇ ਸੀ, ਪਹਿਲਾਂ ਨੱਟ ਗਏ ਆ ਫਿਰ ਮੁੜ ਆਏ ਹੈ। ਇਹ ਆਪ ਜੀ ਨੂੰ ਵਾਰ ਵਾਰ ਬੇਨਤੀ ਕਰ ਰਹੇ ਹਾਂ ਵੀ ਜਦੋਂ ਆਪਾਂ ਕਹਾਂਗੇ ਨਾ ਵੀ ਸਿੱਖ ਇਹ ਨੱਟ ਗਏ ਸੀ ਤੇ ਸੁਣਨ ਵਾਲੇ ਕਹਿ ਦੇਣਗੇ ਵੀ ਸਿੱਖ ਵੀ ਨੱਠਦੇ ਆ, ਇਹ ਉਹ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, ਨਾ ਗੁਰੂ ਦੀ ਇਹਨਾਂ ਨੇ ਮਹਿਮਾ ਜਾਣੀ ਹੈ ਵੀ ਗੁਰੂ ਕੀ ਕਰ ਸਕਦੇ ਆ। ਹੁਣ ਮਾਝੇ ਦੇ ਜਿਹੜੇ ਸਿੰਘ ਹੈ ਉਹਦੇ ਗੁਰੂ ਜੀ ਨਾਲ ਹੰਡੇ ਵਰਦੇ ਸੀ ਅਨੰਦਪੁਰ ਸਾਹਿਬ ਵਿਖੇ, ਜਦੋਂ ਸਰਸਾ ਨਦੀ ਦੇ ਵਿਛੋੜਾ ਪਿਆ ਹੈ ਨਾ ਉਦੋਂ ਸਿੰਘ ਜਿਹੜੇ ਜਿੱਧਰ ਸਮਾਂ ਬਣਿਆ ਸੀ ਉੱਧਰ ਗਏ, ਉਹ ਸਿੰਘ ਹੈ ਗੁਰੂ ਜੀ ਦੇ ਮਾਝੇ ਵਾਲੇ। ਇਹਨਾਂ ਹੁਣ ਠਾਣੀ ਹੋਈ ਸੀ ਵੀ ਉਦੋਂ ਤੇ ਆ ਉਦੋਂ ਤੇ ਅਸੀਂ ਭੱਜ ਆਏ ਨਾ, ਭੱਜੇ ਡਰ ਕੇ ਨਹੀਂ ਕਿਉਂਕਿ ਉੱਥੇ ਇੰਨਾ ਘਮਸਾਨ ਹੀ ਮੱਚ ਗਿਆ ਸੀ ਅਤੇ ਸਿੰਘ ਜਿੱਧਰ ਕਿਸੇ ਦਾ ਦਿਲ ਕੀਤਾ ਉੱਧਰ ਤੁਰ ਪਿਆ ਸੀ। ਇਹਨਾਂ ਹੁਣ ਠਾਣੀ ਹੋਈ ਸੀ ਵੀ ਅਸੀਂ ਗੁਰੂ ਜੀ ਦੇ ਨਿਮੇ ਤਸੀਸ ਦੇਣਾ ਹੈ ਅੱਗੇ ਨਹੀਂ ਤਾਂ ਹੁਣ ਸਹੀ। ਇਹਨਾਂ ਨੂੰ ਗੁਰੂ 'ਤੇ ਭਰੋਸਾ ਸੀ ਵੀ ਅਸਾਂ ਨੇ ਜੰਗ ਵਿੱਚ ਯੁੱਧ ਕਰਨਾ ਹੈ, ਲੜਨਾ ਹੈ, ਅਤੇ ਗੁਰੂ ਜੀ ਨੇ ਆਪ ਹੀ ਕਲਾ ਵਰਤਾ ਦੇਣੀ ਹੈ, ਇੱਕ ਇੱਕ ਤੀਰ ਦੇ ਨਾਲ ਕਈਆਂ ਨੂੰ ਭੰਨ ਸੁੱਟਣਾ ਹੈ, ਕਈਆਂ ਦੇ ਵਿੱਚੋਂ ਦੀ ਵਾਰ ਕੱਢ ਦੇਣਾ ਹੈ, ਸਾਨੂੰ ਕਾਹਦੀ ਚਿੰਤਾ ਹੈ। ਹੁਣ ਇਹ ਬਰਾੜਦਿਆਂ ਨੇ ਕੋਈ ਗੁਰੂ ਦੀ ਮਹਿਮਾ ਕੋਈ ਗੱਲ ਤਾਂ ਸੁਣੀ ਨਹੀਂ ਹੈ, ਕੁਝ ਵੇਖਿਆ ਨਹੀਂ ਹੈ ਗੁਰੂ ਜੀ ਨਾਲ ਰਹਿ ਕੇ ਇਹੋ ਜਿਹਾ, ਜਿਸ ਕਰਕੇ ਇਹ ਨੱਠ ਗਏ ਸਨ ਅੱਗਾ ਪਿੱਛਾ ਵੇਖ ਕੇ ਤੇ ਫਿਰ ਮੁੜ ਆਏ ਹਨ।
ਬੈਰਾੜ ਗੁਰ ਪਾਹੇ।
ਇਹ ਬੈਰਾੜੀ ਜੱਟ ਗੁਰੂ ਦੇ ਪਾਸ,
ਚੌ ਪਈ ਉਨ ਆਏ ਮੰਜੋ ਲੀਓ ਉਠਾਏ।
ਗੁਰੂ ਜੀ ਜਿਸ ਆਸਣ ਤੇ ਜਾਂ ਭਾਵ ਅਰਥ ਮੰਜੋ ਦਾ ਅਰਥ ਵੀ ਗੜਵਾ ਜੋ ਪਿਆ ਸੀ ਪਾਣੀ ਵਾਲਾ, ਇਹਨਾਂ ਗੁਰੂ ਜੀ ਦਾ ਆਸਣ ਜਿੱਥੇ ਕਿਤੇ ਗੁਰੂ ਜੀ ਨੇ ਕੀਤਾ ਸੀ, ਗੁਰੂ ਜੀ ਦਾ ਆਸਣ ਚੁੱਕ ਲਿਆ ਹੈ, ਜਾਂ ਗੁਰੂ ਜੀ ਦਾ ਕੋਲ ਜਿਹੜੇ ਆਪਣੇ ਗੜਵੇ 'ਚ ਛੱਡ ਗਏ ਸੀ ਗੜਵਈ, ਉਹ ਆ ਕੇ ਫਿਰ ਚੁੱਕ ਲਿਆ ਹੈ।
ਕਹਾਂ ਬੈਠੇ ਹੋ ਫੌਜੈ ਭਈ ਆਏ।
ਲੇਕਿਨ ਸਤਿਗੁਰੂ ਜੀ ਆ ਕਿੱਥੇ ਬੈਠੇ ਹੋਏ ਹੋ, ਫੌਜਾਂ ਦੇ ਪਿੱਛੇ ਚੜੀਆਂ ਆ ਰਹੀਆਂ ਹੈ, ਉਹਦੇ ਦੌੜੀਆਂ ਆ ਰਹੀਆਂ, ਤੁਸੀਂ ਕਿੱਥੇ ਬੈਠੇ ਹੋਏ ਹੋ, ਚਲੋ ਅੱਗੇ ਨਿਕਲ ਚੱਲੀਏ।
ਤਾਂ ਸਤਿਗੁਰ ਘੋੜੋ ਮੰਗਵਾਇਓ।
ਤਦੋਂ ਗੁਰੂ ਜੀ ਦੇ ਨਾਲੇ ਮੁਸਕਰਾਉਂਦੇ ਆ, ਨਾਲੇ ਕਹਿੰਦੇ ਆ ਵੀ ਭਾਈ ਘੋੜਾ ਸਾਡਾ ਲਿਆਓ। ਗੁਰੂ ਜੀ ਨੇ ਘੋੜਾ ਮੰਗਵਾਇਆ ਉਸ ਵਕਤ,
ਸਤਨਾਮ ਕਹਿ ਆਸਣ ਲਾਇਓ।
ਤੇ ਗੁਰੂ ਜੀ ਸਤਨਾਮ ਵਾਹਿਗੁਰੂ ਕਹਿ ਕੇ ਤੇ ਉਹ ਘੋੜੇ ਦੇ ਉੱਤੇ ਵਿਰਾਜਮਾਨ ਹੋ ਗਏ, ਆਸਣ ਲਾ ਲਿਆ ਹੈ।
ਚੜ ਰੋਹੀ ਕੀ ਓਰ ਸਿਧਾਰੇ।
ਚੜ ਕੇ ਨਾ ਰੋਹੀ ਦੀ ਓਰ, ਉਸ ਵਕਤ ਜਾੜ ਹੀ ਜਾੜ ਸੀ, ਆ ਜਿਹੜਾ ਮੁਕਤਸਰ ਦਾ ਇਲਾਕਾ ਸੀ, ਉੱਚਾ ਨੀਵਾਂ ਟਿੱਬਿਆਂ ਜਿਹਾ ਵਾਲਾ ਥਾਂ ਸੀ। ਤੇ ਸੇ ਗੁਰੂ ਜੀ ਇੱਧਰ ਦੀ ਵੱਲ ਮੁਕਤਸਰ ਦੇ ਬੰਨੀ ਗੁਰੂ ਜੀ ਚੱਲ ਪਏ ਹਨ।
ਤਾਂ ਸੂਰਜ ਕਿਛ ਕੀਓ ਉਜਾਰੇ।
ਜਦੋਂ ਗੁਰੂ ਜੀ ਨੇ ਚਾਲਾ ਮਾਰਿਆ ਨਾ ਉੱਧਰ ਨੂੰ, ਤੇ ਸੂਰਜ ਕਵੀ ਰਾਤ ਦੀ ਸਾਰੀ ਘਟਨਾ ਸੀ, ਤੇ ਰਾਤ ਤੋਂ ਗੁਰੂ ਜੀ ਦੇ ਚਾਲੇ ਮਾਰ ਦਿੱਤੇ ਹੈ, ਇੱਧਰੋਂ ਦਿਨ ਦਾ ਸਮਾਂ ਆਇਆ, ਕੁਝ ਕੁ ਜਿਹੜਾ ਉਜਾਲਾ ਪ੍ਰਕਾਸ਼ ਕੀਤਾ ਹੈ ਸੂਰਜ ਨੇ।
ਜਿਸੀ ਗਰਦ ਫੌਜ ਨਿਟੇ ਆਵਤ।
ਤੇ ਗਰਦ ਬੜੀ ਚੜੀ ਹੋਈ ਹੈ, ਜਦੋਂ ਘੋੜੇ ਨੱਠਦੇ ਆ ਨਾ ਤੇ ਮਿੱਟੀ ਘੱਟਾ ਬਹੁਤ ਉੱਡਦਾ ਹੈ, ਉਹ ਗਰਦੀ ਜੀ ਕਾਸ਼ ਨੂੰ ਚੜੀ ਹੋਈ ਦਿਸੀ ਹੈ। ਤੇ ਗੁਰੂ ਜੀ ਨੇ ਅਨੁਮਾਨ ਲਾ ਲਿਆ ਵੀ ਇਹ ਜਿਹੜੀ ਫੌਜ ਹੈ ਨਾ ਤੁਰਕਾਂ ਦੀ, ਸਾਡੇ ਨੇੜੇ ਆ ਗਈ ਹੈ, ਕੋਈ ਬਹੁਤੀ ਦੂਰ ਨਹੀਂ ਹੈ।
ਲਇਓ ਗੋਜ ਉਹੇ ਮਗਰੇ ਧਾਵਤ।
ਇਹ ਗੁਰੂ ਜੀ ਦੀ ਇਹਨਾਂ ਦੀ ਪੈੜ, ਇਹਨਾਂ ਗੁਰੂ ਜੀ ਦੇ ਘੋੜਿਆਂ ਦੀਆਂ ਪੈੜਾਂ ਵੇਖ ਲਈਆਂ ਸਨ, ਖੋਜ ਲਿਆ ਸੀ, ਤਾਂ ਹੀ ਮਗਰੇ ਭੱਜੇ ਆਉਂਦੇ ਸੀ। ਜਿੱਧਰ ਫੌਜ ਜਾਂਦੀ ਸੀ, ਇੱਕ ਮਿੱਟੀ ਘੱਟਾ ਬੜਾ ਕਲਰ ਜਿਹਾ ਵਾਲਾ ਥਾਂ ਸੀ, ਉੱਡਦਾ ਸੀ ਅਤੇ ਪਤਾ ਲੱਗ ਜਾਂਦਾ ਸੀ। ਇਹਨਾਂ ਗੁਰੂ ਜੀ ਦੇ ਫੌਜਾਂ ਦੀ ਪੈੜ ਲੈ ਕੇ ਉਧਰ ਨੂੰ ਦੌੜੇ ਆ ਰਹੇ ਹਨ।
ਖਾਲਸੇ ਗੁਰ ਟਿੱਗ ਹੱਥ ਜੋੜੈ।
ਤਦੋਂ ਖਾਲਸੇ ਨੇ ਗੁਰੂ ਜੀ ਦੇ ਵੱਲ ਵੇਖ ਕੇ ਨਾ ਗੁਰੂ ਜੀ ਨੂੰ ਰੋਕ ਕਰਕੇ ਗਲ ਵਿੱਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਤੇ ਬੇਨਤੀ ਕੀਤੀ ਕਿ ਹੇ ਮਹਾਰਾਜ
ਹੁਕਮ ਹੋਏ ਇਤ ਹਮ ਖੜੇ ਠੋਰੈ।
ਸੱਚੇ ਪਾਤਸ਼ਾਹ ਜੀ ਜੇ ਤੁਹਾਡਾ ਹੁਕਮ ਹੋ ਜੇ ਤੇ ਇੱਧਰ ਜਿਹੜੀ ਖਿਦਰਾਣੇ ਦੀ ਢਾਬ ਹੈ ਜਿੱਥੇ ਜੰਗ ਹੋਇਆ ਸੀ, ਸਿੱਖ ਉੱਧਰ ਵੱਲ ਇਸ਼ਾਰਾ ਕਰਦੇ ਹੈ ਕਿ ਸੱਚੇ ਪਾਤਸ਼ਾਹ ਜੀ ਜੇ ਤੁਹਾਡਾ ਹੁਕਮ ਹੋਵੇ ਆੜੀ ਖਿਦਰਾਣੇ ਦੀ ਢਾਬ ਹੈ ਇਹ ਥਾਂ ਤੇ ਖੜ ਜਾਈਏ।
ਭਾਵਾਂ ਸਾਥ ਗੁਰ ਆਗਿਆ ਕਈ।
ਗੁਰੂ ਜੀ ਨੇ ਉਸ ਵੇਲੇ ਨੇਤਰਾਂ ਨਾਲ ਆਪਰ ਵੱਟੇ ਜਿਹੜੇ ਹੁੰਦੇ ਨਾ ਇਹਨਾਂ ਇਸ਼ਾਰਿਆਂ ਦੇ ਨਾਲ ਗੁਰੂ ਜੀ ਨੇ ਸੈਂਤ ਜੀ ਮਾਰੀ ਹੈ ਵੀ ਭਾਈ ਫਿਰ ਕਰ ਲਓ ਮੋਰਚਾ ਇੱਥੇ।
ਇਹਾਂ ਚਾਹਤ ਤੁਮ ਸ਼ਹੀਦੀ ਲਈ।
ਵੀ ਜੇ ਸਿੱਖੋ ਤੁਸੀਂ ਇੱਥੇ ਸ਼ਹੀਦੀ ਲੈਣੀ ਚਾਹੁੰਦੇ ਹੋ, ਸ਼ਹੀਦ ਹੋਣੇ ਚਾਹੁੰਦੇ ਹੋ, ਫਿਰ ਕਰ ਲਓ ਮੋਰਚਾ ਇੱਥੇ ਹੀ। ਫਿਰ
ਤੁਰਤ ਖਾਲਸਾ ਗਏ ਖਲੋਏ।
ਤੇ ਖਾਲਸਾ ਸੀ ਗੁਰੂ ਜੀ ਦੇ ਹੁਕਮ ਦਾ ਬੰਦਾ ਆਇਆ, ਉਸੇ ਵੇਲੇ ਹੀ ਖਾਲਸੇ ਨੇ ਆ ਮੋਰਚੇ ਕੱਢ ਲਏ ਉਸ ਥਾਂ ਤੇ।
ਝੰਡਾ ਖੜਾਇਓ ਊਹਾਂ ਗੰਡੋਏ।
ਤੇ ਇਸ ਖਾਲਸੇ ਨੇ ਕੀ ਕੀਤਾ ਵੀ ਨਿਸ਼ਾਨ ਸਾਹਿਬ ਵੀ ਕੋਲ ਹੀ ਹੁੰਦੇ ਸੀ, ਜਿਹੜੇ ਜੰਗ ਯੋਧੇ ਦੇ ਸ਼ਸਤਰ ਨਾ ਵੀ ਕੋਲ, ਨਗਾਰੇ ਬੰਦੂਕਾਂ ਸਭ ਰੱਖਿਆ ਹੁੰਦਾ ਸੀ, ਤੇ ਜਿਹੜਾ ਨਿਸ਼ਾਨ ਹੁੰਦਾ ਹੈ ਇਹਦੀ ਨਿਸ਼ਾਨੀ ਹੁੰਦੀ ਹੈ ਖਾਲਸ, ਇਹ ਮਤਲਬ ਜਿਹੜੇ ਇਲਾਕੇ ਦੇ ਹੋਈਏ ਅਤੇ ਇਹਦੀ ਨਿਸ਼ਾਨੀ ਹੈ ਵੀ ਹਾਂ ਇੱਥੇ ਫਲਾਣੀ ਫੌਜ ਹੈ, ਇਹ ਫਲਾਣੀ ਫੌਜ ਦਾ ਨਿਸ਼ਾਨ ਝੰਡਾ ਹੈ। ਸਿੱਖ ਉੱਥੇ ਖੜ ਗਏ ਗੁਰੂ ਜੀ ਦੇ ਹੁਕਮ ਦੇ ਹੁੰਦਿਆਂ ਸਾਰੀ, ਅਤੇ ਝੰਡੇ ਜਿਹੜੇ ਗੱਡ ਦਿੱਤੇ ਹਨ ਨਿਸ਼ਾਨ ਸਾਹਿਬ,
ਨਗਾਰੇ ਚੋਬ ਲਗਾਏ।
ਅਤੇ ਨਗਾਰਿਆਂ ਨੇ ਚੋਬ ਲਗਾ ਦਿੱਤੀ ਹੈ, ਨਗਾਰਾ ਵਜਾ ਦਿੱਤਾ ਬੜੀ ਉੱਚੀ ਨਾਲ ਨਗਾਰਾ। ਇਹ ਸਾਧ ਸੰਗਤ ਜੀ ਨਗਾਰੇ ਨਿਸ਼ਾਨ ਸਾਹਿਬ, ਇਹ ਸਤਿਗੁਰੂ ਜੀ ਦੇ ਬਖਸ਼ੇ ਹੋਏ ਆ ਸਭ ਕੁਝ, ਕਿਉਂਕਿ ਜਦੋਂ ਸਤਿਗੁਰੂ ਜੀ ਦਾ ਨਗਾਰਾ ਵੱਜਦਾ ਸੀ ਨਾ ਅਨੰਦਪੁਰ ਸਾਹਿਬ, ਪਹਾੜੀ ਰਾਜੇ ਬੜੇ ਸੜਦੇ ਮੱਚਦੇ ਹੁੰਦੇ ਸਨ, ਨਾਲੇ ਡਰ ਜਾਂਦੇ ਹੁੰਦੇ ਸਨ ਜਦੋਂ ਰਣਜੀਤ ਨਗਾਰਾ ਗੁਰੂ ਜੀ ਦਾ ਵੱਜਦਾ ਸੀ। ਇਹ ਸਭ ਜੰਗ ਯੁੱਧ ਹੋਣ ਵੇਲੇ ਜਦੋਂ ਵੱਜਦੇ ਆ ਨਾ ਨਗਾਰੇ ਨਰਸਿੰਘੇ, ਅਤੇ ਉਦੋਂ ਸੇੜੇ ਲੜਨ ਵਾਲੇ ਸੂਰਮੇ ਉਹਨਾਂ ਨੂੰ ਜੋਸ਼ ਪੈਦਾ ਹੁੰਦਾ ਹੈ। ਆਪਣੇ ਹੁਣ ਕੀ ਕਹਿ ਲੈਂਦੇ ਆ ਵੀ ਆਹ ਕੀ ਨਵੇਂ ਕੰਮ ਚਲਾ ਰਿਹਾ ਹੈ, ਜਿਹਦੇ ਬਾਜ ਬਹੁਤ ਹੈ, ਐਵੇਂ ਫਾਲਤੂ ਦੀ ਗੱਲ ਹੀ ਹੈ। ਇਹ ਸਾਧ ਸੰਗਤ ਜੀ ਜਿਹੜੇ ਨਗਾਰੇ ਹੁੰਦੇ ਆ ਨਾ, ਇਹ ਮਾੜਾ ਮੋਟਾ ਅਤੇ ਉਹਦੀ ਆਵਾਜ਼ ਹੀ ਨਹੀਂ ਸੁਣ ਸਕਦਾ, ਉਹਨੂੰ ਤਾਂ ਉੱਦਾਂ ਹੀ ਦਿਲ ਦਾ ਦੌਰਾ ਪੈ ਸਕਦਾ ਹੈ। ਇਹ ਨਗਾਰੇ ਗੁਰੂ ਜੀ ਨੇ ਰੱਖੇ ਹੈ, ਇਹ ਗੁਰ ਬੜੀ ਸ਼ਾਨ ਹਨ। ਜਦੋਂ ਵੱਜਦੇ ਆ ਦੁਸ਼ਮਣਾਂ ਦੇ ਜਿਹੜੇ ਦਿਲ ਹਿੱਲ ਜਾਂਦੇ ਆ, ਜਦੋਂ ਨਗਾਰੇ ਵੱਜਦੇ ਆ ਸਿੰਘਾਂ 'ਚ ਜੋਸ਼, ਸੂਰਮਿਆਂ 'ਚ ਜੋਸ਼ ਆ ਜਾਂਦਾ, ਉਹ ਬੜੇ ਲੜਦੇ ਅੱਗੇ ਹੋ ਕੇ। ਇਹ ਤਾਂ ਹੀ ਗੁਰੂ ਜੀ ਨੇ ਸਾਨੂੰ ਸਾਰੇ ਚੀਜ਼ ਵਸਤਾਂ ਜਿਹੜੀਆਂ ਬਖਸ਼ੀਆਂ ਹੋਈਆਂ ਹਨ। ਖਾਲਸੇ ਨੂੰ ਇਹਨਾਂ ਵਸਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇੱਥੇ ਕਵੀ ਜੀ ਨੇ ਲਿਖਿਆ ਹੈ ਵੀ ਨਿਸ਼ਾਨ ਸਾਹਿਬ ਕੱਢ ਦਿੱਤੇ ਹੈ, ਨਿਸ਼ਾਨੀ ਲਾ ਦਿੱਤੀ ਹੈ ਵੀ ਇੱਥੇ ਫੌਜ ਖੜ੍ਹੀ ਹੈ, ਅਤੇ ਨਗਾਰਾ ਵਜਾ ਦਿੱਤਾ ਹੈ। ਨਗਾਰੇ ਦਾ ਮਤਲਬ ਬੜਾ ਕੀ ਹੁੰਦਾ ਹੈ ਵੀ ਅਸੀਂ ਤਿਆਰ ਹਾਂ, ਜਿਹਨੇ ਵੇਖਣਾ ਹੈ, ਜਿਹਨੇ ਆਉਣਾ ਹੈ ਸਿੱਧਾ ਆਵੇ। ਸਿੰਘਾਂ ਨੇ ਨਗਾਰਾ ਵੀ ਵਜਾ ਦਿੱਤਾ ਹੈ, ਨਿਸ਼ਾਨ ਸਾਹਿਬ ਕੱਢ ਦਿੱਤੇ ਹੈ, ਪੂਰੀ ਤਿਆਰੀ ਕਰ ਲਈ ਹੈ। ਫਿਰ
ਬੰਦੂਕਣ ਚਲਾਏ,
ਬੰਦੂਕਾਂ ਦੇ ਫੈਰ ਵੀ ਤਾਂ ਨੂੰ ਕੱਢੇ ਹੈ, ਪੂਰਾ ਜੋਸ਼ ਵਿਖਾਇਆ ਵੀ ਅਸੀਂ ਪੂਰੇ ਤਿਆਰ ਬਾਰ ਤਿਆਰ ਹਾਂ, ਤੁਰਕੋ ਤੁਸੀਂ ਆਓ ਜੇ ਤੁਸੀਂ ਆਉਣਾ ਹੈ। ਤੇ ਸਿੰਘਾਂ ਨੇ ਨਗਾਰੇ, ਨਿਸ਼ਾਨ ਸਾਹਿਬ, ਬੰਦੂਕਾਂ ਦੇ ਫੈਰ ਕੱਢੇ ਆ ਤਾਂ ਆਕਾਸ਼ ਵੱਲ
ਨੂੰ ਖੜਕੋ ਕੰਨ ਪਇਓ,
ਉਦੋਂ ਗੋਲੀਆਂ ਚਲਾਈਆਂ, ਨਗਾਰੇ ਵੱਜੇ ਆ, ਤੁਰਕਾਂ ਦੇ ਕੰਨੀ ਆਵਾਜ਼ ਪਈ ਹੈ।
ਪਏ ਚੀਲ ਜਿਮ ਆਏ,
ਇਹ ਜਿਵੇਂ ਚੀਲ ਜਿਹੜੀ ਇੱਲ ਪੈਂਦੀ ਹੈ ਨਾ ਹੱਡੇ ਰੋੜੇ ਜਮਾਸ ਨੂੰ, ਇਸੇ ਤਰ੍ਹਾਂ ਹੀ ਜਦੋਂ ਇਹ ਬਾਜਾਂ ਪਈਆਂ ਤੇ ਇਹ ਇੱਲਾਂ ਵਾਂਗੂ ਆਏ ਹਨ।
ਤੰਬੂਆਂ ਜਿਮ ਕੱਪੜੇ ਟੰਗੇ,
ਜਿਵੇਂ ਇੱਲ ਮਾਸ ਨੂੰ ਵੇਖ ਕੇ ਭੱਜਦੀ ਹੈ ਨਾ ਵੀ ਦਾ ਦਬ ਖਾ ਲਵਾਂ, ਇਹਨਾਂ ਮਾਸ ਸੁਣੀ ਹੈ ਵੀ ਚਲੋ ਅਸੀਂ ਝਵਟ ਮਾਰੀਏ। ਝਵਟ ਮਾਰਨ ਜਦੋਂ ਆਏ ਆ ਸਿੰਘਾਂ ਦੇ ਅਗਲੇ ਬੰਨੇ ਕੀ ਕੀਤਾ ਸੀ, ਕਛਹਿਰੇ ਚੋਲੇ ਦਸਤਾਰੇ ਉਹ ਝਾੜੀਆਂ ਉੱਤੇ ਪਾਏ ਹੋਏ ਸਨ। ਇਹਨਾਂ ਨੂੰ ਦੂਰੋਂ ਵੇਖਣ 'ਚ ਐਂ ਲੱਗੇ ਵੀ ਜਿੱਦਾਂ ਤੰਬੂ ਲੱਗੇ ਹੋਏ ਆ। ਇਹ ਵੇਖ ਵੇਖ ਕੇ ਨਾਲੇ ਸਹਿਮ ਗਏ ਵੀ ਤੰਬੂ ਇੰਨੇ ਲੱਗੇ ਕਿ ਤਾਂ ਫੌਜ ਕਿੰਨੀ ਹੋਣੀ ਹੈ, ਕਿਉਂਕਿ ਖਾਲਸੇ ਦਾ ਜਿਹੜੇ ਕਛਹਿਰੇ ਆ 2 ਮੀਟਰ ਦਾ ਤਾਂ ਆਮ ਹੀ ਬਣਦਾ, 2 ਮੀਟਰ ਦੇ ਉੱਤੇ ਉੱਤੇ ਕਛਹਿਰੇ ਬਣਾਉਂਦੇ ਕਈ ਨਿਹੰਗ ਸਿੰਘ, ਅਤੇ ਕਿੰਨੇ ਕਿੰਨੇ ਵੱਡੇ ਕਛਹਿਰੇ, ਅਤੇ ਉਹ ਚੋਲੇ ਗੁਰੂ ਜੀ ਦਾ ਦਿੱਤਾ ਬਾਣਾ ਦਸਤਾਰ ਇਹ ਝਾੜੀਆਂ ਉੱਤੇ ਪਾਏ ਹੋਏ ਸੁੱਕਣੇ, ਇਹ ਦੂਰੋਂ ਵੇਖ ਰਹੇ ਸੀ ਡਰਦੇ ਹੋਏ। ਵੇਖਿਆ ਵੀ ਲੱਗਦਾ ਸਿੰਘਾਂ ਦੇ ਤੰਬੂ ਬਹੁਤ ਲੱਗੇ ਹੋਏ ਹਨ।
ਝਾੜਨ ਉੱਪਰ ਪਾਏ,
ਇਹ ਝਾੜੀਆਂ ਉੱਪਰ ਸਿੰਘਾਂ ਨੇ ਪਾਏ ਹੋਏ ਸਨ ਆਪਣੇ ਵਸਤਰ, ਇਹ ਵੇਖ ਵੇਖ ਕੇ ਸਹਿਮ ਗਏ ਵੀ ਲੱਗਦੀ ਬਹੁਤੀ ਫੌਜ ਬੈਠੀ ਹੈ ਉੱਥੇ।
ਜਾਓ ਭਈ ਦੇਖ ਤੰਬੂ ਮਨ ਸੰਸਾ ਆਇਆ,
ਦੇਖ ਕੇ ਨਾ ਉਹ ਕਛਹਿਰਿਆਂ ਨੂੰ ਤੇ ਦਸਤਾਰਿਆਂ ਨੂੰ ਚੋਲਿਆਂ ਨੂੰ ਇਹਨਾਂ ਨੂੰ ਸ਼ੰਕਾ ਪੈਦਾ ਹੋ ਗਿਆ।
ਤੀਰ ਅੰਦਾਜ਼ ਗੁਰ ਉਨ ਸੁਨ ਪਾਇਆ,
ਇਹਨਾਂ ਨੂੰ ਬੜਾ ਮਨ ਦੇ ਸੰਸਾ ਜਿਹਾ ਬਣ ਗਿਆ। ਬਾਕੀ ਇਹਨਾਂ ਨੇ ਗੁਰੂ ਜੀ ਦੇ ਤੀਰ ਅੰਦਾਜ਼ਗੀ ਵੇਖੀ ਹੋਈ ਸੀ, ਇਹ ਚਮਕੌਰ ਦੀ ਗੜੀ ਵਿੱਚ ਸੱਜੇ ਪਾਤਸ਼ਾਹ ਜੀ ਵੇਖੋ ਇੱਕ ਤੀਰ ਮਾਰਦੇ ਸੀ ਹਜ਼ਾਰਾਂ ਵਿੱਚੋਂ ਨਹੀਂ ਕੱਢ ਦਿੰਦੇ ਸੀ, ਅਤੇ ਉਸ ਵਕਤ ਪਠਾਣਾਂ ਨੇ ਤੁਰਕਾਂ ਨੇ ਵੇਖਿਆ ਹੋਇਆ ਸੀ, ਬੜੀ ਚਰਚਾ ਸੀ ਗੁਰੂ ਜੀ ਦੇ ਤੀਰਾਂ ਦੀ, ਤਾਂ ਹੀ ਉਹ ਡਰਦੇ ਵੇਖਿਆ। ਸੁਣਿਆ ਨਾ ਆਪਾਂ ਪਿੱਛੇ ਵੀ 3 ਦਿਨ ਮੀਲ ਦੇ ਡੇਰਾ ਕੀਤਾ ਹੋਇਆ ਸੀ ਵੀ ਤੀਰ ਇੱਥੋਂ ਤੱਕ ਆ ਹੀ ਜਾਣਾ ਹੈ, ਅਤੇ ਇਹ ਲੋਕਾਂ ਨੇ ਗੁਰੂ ਜੀ ਦੇ ਤੀਰ ਅੰਦਾਜ਼ਗੀ ਵੀ ਗੁਰੂ ਜੀ ਤੀਰ ਚਲਾਉਣ 'ਚ ਬੜੇ ਮਾਹਰ ਹਨ, ਕਮਾਨ ਬੜੀ ਖਿੱਚ ਕੇ ਮਾਰਦੇ ਹੈ, ਇਹਨਾਂ ਨੇ ਗੁਰੂ ਜੀ ਦੇ ਬਾਰੇ ਜਾਣਿਆ ਹੋਇਆ ਸੀ।
ਸਵਾ ਕੋਸ਼ ਉਸ ਮਾਰੇ ਤੀਰ,
ਗੁਰੂ ਜੀ ਦੇ ਸਵਾ ਕੋਹ ਜਿਹੜਾ ਤੀਰ ਮਾਰ ਦਿੰਦੇ ਹੈ।
ਗੋ ਕਹੇ ਉਹ ਜਾਦੂਗੀਰ,
ਇਹ ਕੋਈ ਤੇ ਗੱਲਾਂ ਕਰੀ ਜਾਂਦੇ ਵੀ ਇਹ ਜਾਦੂਗਰ ਹੀ ਹੈ ਕੋਈ, ਆ ਨਹੀਂ ਤੇ ਏਡੀ ਦੂਰ ਤੀਰ ਸਾਡੇ ਕੋਲ ਕਿਉਂ ਨਹੀਂ ਵੱਜਦਾ ਹੈ, ਆਪੋ ਵਿੱਚ ਹੀ ਗੱਲਾਂ ਕਰੀ ਜਾਂਦੇ ਵੀ ਜਾਦੂਗਰ ਦਾ ਕੰਮ ਹੈ, ਉਹਦਾ ਕੋਈ ਤੀਰ ਨਹੀਂ ਮਾਰ ਸਕਦਾ, ਇਸ ਤਰ੍ਹਾਂ ਸ਼ੰਕੇ ਜੇ ਕਰਦੇ ਹਨ।
ਹੋਏ ਹੋਏ ਇਕੱਠੇ ਬਹੁਤੇ ਤੁਰੇ,
ਬਹੁਤ ਬਹੁਤ ਜਿਹੜੇ ਇਕੱਠੇ ਜੇ ਹੋ ਗਏ ਨਾ, ਇਕੱਠੇ ਜਿਹਾ ਕਰਕੇ ਤੁਰੇ ਹਨ ਅੱਗੇ ਵੱਲ ਨੂੰ, ਫਿਰ
ਕਿਤ ਆਗੇ ਕਿਤ ਪਾਛੇ ਮੁਰੇ,
ਕਦੀ ਤੇ ਗਾਂ ਨੂੰ ਪੈਰ ਪੁੱਟਦੇ ਆ, ਕਦੀ ਪਛਾਣ ਨੂੰ ਪੈਰ ਪੁੱਟਦੇ ਆ, ਜਦੋਂ ਗਾਂ ਨੂੰ ਪੈਰ ਪੁੱਟਦੇ ਸਿੰਘਾਂ ਵੱਲ ਵੇਖ ਕੇ ਪੁੱਟਦੇ ਆ, ਜਦੋਂ ਪਛਾਣ ਨੂੰ ਕਰ ਦੋ ਤੀਰ ਦੀ ਜਦੋਂ ਯਾਦ ਆਉਂਦੀ ਫਿਰ ਮੁੜਦੇ ਪਛਾਣ ਵੱਲ ਨੂੰ।
ਜੋ ਲੁਕਿਓ ਛੁਪਿਓ ਉਨ ਪਾਇਓ,
ਜੋ ਵੀ ਇਹਨਾਂ ਨੇ ਕਹਿੰਦੇ ਲੁਕਿਆ ਛੁਪਿਆ ਸੀ ਨਾ ਪਹਿਲਾਂ ਜਿਹੜਾ ਸਿੰਘ, ਵੀ ਜਦੋਂ ਲੰਘਦੇ ਆ ਰਹੇ ਸੀ ਅਤੇ ਲੁਕੇ ਛਿਪੇ ਸਿਹੜੇ ਸਿੰਘ ਕੋਈ ਕਾਰ ਵਿਹਾਰ ਕੋਈ ਖੇਤੀ ਦਾ ਕੰਮ ਇੱਧਰ ਉੱਧਰ ਕੰਮ ਕਰ ਰਹੇ ਸੀ।
ਸੋ ਗਰੀਬ ਉਹਨ ਮਾਰ ਗਿਰਾਇਓ,
ਉਹ ਇਹਨਾਂ ਨੇ ਦੁਸ਼ਟਾਂ ਨੇ ਫੜ ਕੇ ਗਰੀਬਾਂ ਨੂੰ ਮਾਰ ਦਿੱਤਾ। ਵੀ ਸਿੰਘ ਜਿਹੜੇ ਵਿਚਾਰੇ ਕੋਈ ਇਹੋ ਜਿਹੀ ਗੱਲ ਵਿੱਚ ਹੈ ਨਹੀਂ ਸੀ, ਉਂਝ ਗੁਰੂ ਦੇ ਸਿੰਘ ਸੱਜੇ ਹੋਏ ਸੀ, ਆਪਣਾ ਖੇਤੀਬਾੜੀ ਦਾ ਕੰਮ ਹੋਰ ਕੋਈ ਕਾਰ ਵਿਹਾਰ, ਉਹਨਾਂ ਤੁਰਕਾਂ ਨੂੰ ਵੇਖ ਕੇ ਲੁਕਦੇ ਸੀ। ਇਹਨਾਂ ਫੜ ਫੜ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਹੋਇਆ ਸੀ ਪਿੱਛੇ।
ਅੱਗੇ ਸੁਣੋ ਸਤਿਗੁਰ ਵੱਲ ਗੱਲ,
ਹਰੀ ਜੀ ਕਹਿੰਦੇ ਆ ਕਿ ਸਤਿਗੁਰ ਜੀ ਦੀ ਜਿਹੜੀ ਗੱਲ ਹੈ, ਜਿਵੇਂ ਸਤਿਗੁਰ ਜੀ ਨੇ ਭਾਣਾ ਜਿਵੇਂ ਕਿਰਪਾ ਕੀਤੀ ਸਿੱਖਾਂ ਤੇ, ਜਿਵੇਂ ਸਿੰਘ ਲੜਿਓ ਸਾਖੀ ਸੁਣੋ ਹੁਣ।
ਸਿੰਘਣ ਚੋੜ ਖੜੇ ਜਾਹੇ ਚੱਲ,
ਤੇ ਗੁਰੂ ਜੀ ਸਿੰਘਾਂ ਨੂੰ ਛੱਡ ਕੇ ਤੇ ਅੱਗੇ ਵੱਲ ਨੂੰ ਥੋੜਾ ਗਏ ਹਨ।
ਸਵਾ ਕੋਸ ਇੱਕ ਟਿੱਬੀ ਹੋਤ,
ਸਵਾ ਕੇ ਕੋਹ ਦੇ ਉੱਤੇ ਇੱਕ ਟਿੱਬੀ ਸੀ ਉੱਚੀ ਸਾਰੀ, ਜਿੱਥੇ ਟਿੱਬੀ ਸਾਹਿਬ ਗੋਦਰਾਜ ਸਭਾਏ ਮਾਣ ਹੈ ਗੁਰੂ ਜੀ ਦਾ। ਗੁਰੂ ਜੀ ਸਿੰਘਾਂ ਨੂੰ ਪਿੱਛੇ ਕਰਕੇ ਨਾ ਖੜੇ, ਸਿੰਘਾਂ ਨੇ ਕਿਹਾ ਸੀ ਮਹਾਰਾਜ ਤੁਸੀਂ ਅੱਗੇ ਤੱਕ ਚੱਲਦੇ ਜਾਣਾ। ਗੁਰੂ ਜੀ ਉਹਨਾਂ ਦੀ ਗੱਲ ਮੰਨਦੇ ਹੋਏ ਤੇ ਟਿੱਬੇ ਦੇ ਜਾ ਕੇ ਉੱਚੀ ਥਾਂ ਦੇ ਉੱਤੇ ਪੜਾ ਕਰ ਦਿੱਤਾ ਹੈ।
ਜਾਏ ਖੜੇ ਔਰ ਤਹਿ ਕੀ ਝੋਤ,
ਤੇ ਗੁਰੂ ਜੀ ਉੱਧਰ ਵੱਲ ਨੂੰ ਖੜੇ ਹੋ ਗਏ ਹੈ। ਹੇਠਲੀ ਜੀ ਥਾਂ ਜਿਹੜੇ ਸਿੱਘ ਹੈ ਉਹ ਹੇਠਲੀ ਥਾਂ ਦੇ ਢਾਬ ਵਾਲੀ ਥਾਂ ਤੇ ਉੱਥੇ ਖੜ ਗਏ ਹੈ, ਤੇ ਗੁਰੂ ਜੀ ਉੱਚੀ ਥਾਂ ਦੇ ਟਿੱਬੀ ਦੇ ਉੱਤੇ ਖੜੇ ਹੋ ਗਏ ਹਨ।
ਆਪ ਗੁਰੂ ਚੜ ਉੱਪਰ ਖੜੋਏ,
ਸਤਿਗੁਰ ਜੀ ਉੱਚੇ ਸਥਾਨ ਤੇ ਖੜ ਗਏ ਹੈ। ਇਧਰੋਂ ਸਿੰਘ ਖਿਦਰਾਣੇ ਦੀ ਜਿਹੜੀ ਢਾਬ ਵੱਜਦੀ ਹੈ ਉਹ ਨੀਵੀਂ ਜੀ ਥਾਂ ਦੇ ਸਿੰਘਾਂ ਨੇ ਆਪਣਾ ਮੋਰਚਾ ਕੱਢ ਲਿਆ ਹੈ।
ਦੇਖੇ ਖੜ ਜੋ ਉੱਤ ਵੱਲ ਹੋਏ,
ਤੇ ਦੇਖੇ ਖੜੇ ਉੱਤ ਜੋ ਉੱਤ ਵੱਲ ਹੋਏ, ਤੇ ਸਤਿਗੁਰ ਜੀ ਉੱਤੇ ਖੜੇ ਹੋਏ ਨਾ ਉੱਚੇ ਜਿਹੇ ਥਾਂ ਤੇ, ਉਹ ਪਹਾੜੀਆਂ ਸੀ ਰੇਤਲੀ ਜੀ ਦੀ ਪਹਾੜੀ ਉੱਚੀ ਜੀ ਉੱਤੇ ਖੜ ਕੇ ਤੇ ਇੱਧਰ ਉੱਧਰ ਵੇਖਦੇ ਹਨ ਜਿੱਧਰ ਯੁੱਧ ਹੋ ਰਿਹਾ ਹੈ।
ਹੁਣ ਸਿੰਘਣ ਕੀ ਅਬ ਸੁਣ ਗੱਲ,
ਕਵੀ ਜੀ ਕਹਿੰਦੇ ਖਾਲਸਾ ਜੀ ਜਿਵੇਂ ਸਿੰਘਾਂ ਦੀ ਗੱਲ ਹੈ ਸਾਖੀ ਹੈ ਉਹ ਸੁਣੋ ਹੁਣ।
ਬੜੇ ਘੜੇ ਹੋਏ ਇਨ ਪਰ ਚੱਲ, ਬੜੇ ਘਣੇ ਹੋਏ ਇਨ ਪਰ ਚੱਲ,
ਉਹ ਜਦੋਂ ਸਿੰਘ ਖੜੇ ਹੈ ਢਾਬ ਵਿੱਚ, ਇਹਨਾਂ ਤੁਰਕਾਂ ਨੇ ਵੇਖਿਆ ਹੈ ਵੀ ਆ ਗਈ ਹੈ ਫੌਜ ਗੁਰੂ ਕੀ ਵੀ, ਇਹਨਾਂ ਲੋਕਾਂ ਨੇ ਕੀ ਕੀਤਾ ਬਹੁਤੇ ਇਕੱਠੇ ਹੋ ਗਏ ਤੇ ਆ ਪਏ ਸਿੰਘਾਂ ਉੱਤੇ।
ਦੋਹਰਾ ਸਿੰਘ ਸੌ ਚਾਲੀ ਕੁੱਲ ਸਭੀ,
ਕਵੀ ਜੀ ਕਹਿੰਦੇ ਆ ਖਾਲਸਾ ਜੀ ਇੱਥੇ ਜਿਹੜੀ ਜੰਗ ਹੋ ਰਹੀ ਹੈ ਨਾ ਕੋਈ ਸਿੰਘ ਨਹੀਂ ਬਹੁਤੇ, ਇੱਥੇ ਵੀ 40 ਸਿੰਘ ਹੀ ਹੈ। ਚਮਕੌਰ ਦੀ ਗੜੀ ਵਿੱਚ ਵੀ 40 ਸਿੰਘ ਹੀ ਸੀ, ਅੱਜ ਇੱਥੇ ਵੀ 40 ਸਿੰਘ ਹੈ ਸੀ ਬਹੁਤੇ ਨਹੀਂ ਸਨ।
ਤਿੰਨ ਇਮ ਮਿੱਥ ਲਈ ਬਾਤ,
ਇਹਨਾਂ ਸਿੰਘਾਂ ਨੇ ਆਪੋ ਵਿੱਚ ਹੀ ਵਿਚਾਰ ਕਰਕੇ ਗੱਲ ਪੂਰੀ ਪੱਕੀ ਦ੍ਰਿੜ ਕਰ ਲਈ ਵੀ ਹੁਣ ਜੋ ਹੋਣਾ ਤੇ ਹੋਣਾ ਹੀ ਹੈ, ਪਿੱਛੇ ਨਹੀਂ ਹਟਣਾ ਆਪਾਂ।
ਇੱਕ ਇੱਕ ਲੜ ਮੁੜ ਮੁੱਕਿਆਂਗੇ,
ਇਹਨਾਂ ਗੱਲ ਕਰ ਲਈ ਵੀ ਆਪਾਂ ਕੀ ਕਰਨਾ ਹੈ, ਇਕੱਠਿਆਂ ਨਹੀਂ ਲੜਨਾ ਹੈ, ਇੱਕ ਇੱਕ ਜਣਾ ਜਾਊਗਾ ਤੇ ਇੱਕ ਇੱਕ ਜਣਾ ਦੁਸ਼ਮਣਾਂ ਨਾਲ ਲੜੂਗਾ, ਉਹਨੂੰ ਭਸੂੜੀ ਪਾਊਗਾ।
ਤੋਂ ਦੂਰ ਰਹੂ ਗੁਰ ਜਾਤ,
ਆਪਾਂ ਇੱਕ ਇੱਕ ਨੇ ਲੜ ਕੇ ਸ਼ਹੀਦ ਹੋਣਾ ਹੈ। ਇੰਨੇ ਸਮੇਂ ਨੂੰ ਜਦੋਂ ਆਪਾਂ ਇੱਕ ਲੜਾਂਗੇ 40 ਜਾਣੇ ਹਾਂ ਤੇ 40 ਨੂੰ ਮਾਰਦੇ ਮਾਰਦੇ ਕਿੰਨਾ ਸਮਾਂ ਲੱਗ ਜਾਣਾ ਹੈ। ਗੁਰੂ ਆਪੇ ਅੱਗੇ ਤੋਂ ਅੱਗੇ ਜਿਹੜਾ ਨਿਕਲ ਜਾਣਗੇ ਹੋਰ ਥਾਂ ਤੇ।
ਜਾਓ ਭਾਈ ਜਿਵੇਂ ਖਾਲਸਾ ਕਰੀ ਸਲਾਹ,
ਜਿਵੇਂ ਕਹਿੰਦੇ ਖਾਲਸੇ ਨੇ ਸਲਾਹ ਕੀਤੀ, ਫਿਰ
ਇੱਕ ਇੱਕ ਨਿਕਲ ਮਰੇ ਤਹਿ ਥਾਹੇ,
ਇੱਕ ਇੱਕ ਸਿੰਘ ਨਿਕਲਦਾ ਹੈ ਤੇ ਉਹਨਾਂ ਲੜਕੇ ਤੁਰਕਾਂ ਨੂੰ ਕਿੰਨਿਆਂ ਨੂੰ ਮਾਰ ਗਏ ਤੇ ਇੱਕ ਸਿੰਘ ਸ਼ਹੀਦ ਹੋ ਜਾਂਦਾ ਹੈ।
ਉਹਦੇ ਕਿਸ਼ਕ ਤਿਤ ਜਗਾਂ ਦੀਵਾਨ,
ਜਿੱਥੇ ਸਿੰਘ ਸੀ ਨਾ ਖੜੇ ਖਿਦਰਾਣੇ ਦੀ ਢਾਬ, ਇਹ ਜਿਹੜੀ ਜਗ੍ਹਾ ਸੀ ਥੋੜੀ ਨੀਵੀਂ ਹੈ ਸੀ।
ਖੜੇ ਸਿੰਘ ਕਛ ਪੜਦੋ ਤਾਣ,
ਸਿੰਘ ਇੱਕ ਜਾਂਦਾ ਅੱਗੇ ਲੜਨ ਦੀ, ਕੁਝ ਪਿੱਛੇ ਸਿੰਘ ਜਿਹੜੇ ਪੜਦੇ ਕਰਕੇ ਵਸਤਰਾਂ ਦੇ ਝਾੜੀਆਂ ਜੀ ਦੇ ਪਾ ਕੇ ਤੇ ਪਿੱਛੇ ਖੜੇ ਹੋ ਕੇ ਬੈਠੇ ਹਨ।
ਇੱਕ ਇੱਕ ਮਰੈ ਉਹ ਕਈਨ ਮਾਰੈ,
ਇੱਕ ਸਿੰਘ ਲੜਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਜਕਾਰੇ ਛੱਡਦਾ ਹੋਇਆ ਕਈਆਂ ਨੂੰ ਮਾਰ ਕੇ ਆਪ ਸ਼ਹੀਦ ਹੁੰਦਾ ਹੈ।
ਬੜੇ ਸ਼ੇਰ ਜਿਮ ਸ਼ਮਸ਼ੇਰ ਵਿਗਾੜੈ,
ਇਸ ਤਰ੍ਹਾਂ ਤਲਵਾਰ ਲੈ ਕੇ ਪੈਂਦੇ ਆ ਜਿਵੇਂ ਸ਼ੇਰ ਪੈਂਦਾ ਹੈ ਨਾ ਜਾਨਵਰਾਂ ਨੂੰ ਜੰਗਲ ਵਿੱਚ, ਤੇ ਸਾਰਿਆਂ ਨੂੰ ਭਾਜੜ ਪੈ ਜਾਂਦੀ ਹੈ। ਸਿੰਘ ਸ਼ੇਰ ਵਾਂਗੂ ਨਿਕਲ ਕੇ ਪੈਂਦਾ ਇੱਕੋ ਜਿਹਾ ਕੇ ਤੇ ਤੁਰਕਾਂ ਦੀ ਭਾਜੜ ਪੈ ਜਾਂਦੀ ਹੈ। ਕਿੰਨਿਆਂ ਕਿੰਨਿਆਂ ਦਾ ਖਾਤਮਾ ਕਰ ਦਿੰਦਾ ਹੈ ਸਿੰਘ।
ਦੇਖ ਸ਼ਮਸ਼ੇਰ ਤੁਰਕ ਜਾਏ ਪਰਾਏ,
ਤਲਵਾਰ ਵੇਖ ਕੇ ਤੇ ਤੁਰਕ ਭਾਜੀ ਜਾਂਦੇ ਆ ਵੀ ਇਹ ਹੱਡੀ ਦੀ ਕੋਈ ਬਾਤ ਏ।
ਤੀਰ ਗੋਲੀ ਸੰਗ ਮਾਰੇ ਪਾਏ,
ਤੇ ਗੁਰੂ ਦੇ ਸਿੱਖ ਨੂੰ ਉੱਦਾਂ ਨੀ ਤਲਵਾਰ ਨਾਲ ਨੀ ਮਾਰ ਸਕਦੇ ਨਾ ਹੱਥੋਂ ਬਾਈ ਨਾਲ ਹੀ, ਦੂਰੋਂ ਖੜੇ ਹੋ ਕੇ ਜਾਂ ਤੇ ਮਾਰਦੇ ਤੀਰ ਜਾਂ ਮਾਰਦੇ ਗੋਲੀ। ਇਸ ਤਰ੍ਹਾਂ ਸਿੰਘ ਨੂੰ ਸ਼ਹੀਦ ਕਰਦੇ ਆ, ਤਲਵਾਰ ਨਾਲ ਦੇ ਇਹਨਾਂ ਦੀ ਕੋਈ ਵਾਹ ਪੇਸ਼ ਹੀ ਨਹੀਂ ਜਾਂਦੀ।
ਜੋ ਸਿੰਘਣ ਪੈ ਬੰਦੂਕ ਤਿਆਰ,
ਜੋ ਇਧਰੋਂ ਸਿੰਘਾਂ ਕੋਲ ਵੀ ਕੋਈ ਬੰਦੂਕਾਂ ਹੈ ਸੀ ਤਿਆਰ ਪਰ ਤਿਆਰ,
ਦੋ ਦੋ ਗੋਲੀ ਘੱਤ ਵਹਿ ਕਰੈ ਵਾਰ।
ਸਤਿਗੁਰੂ ਜੀ ਦੇ ਸਿੱਖ ਦੋ ਦੋ ਗੋਲੀਆਂ ਮਾਰ ਕੇ ਤੇ ਵਾਰ ਕਰਦੇ ਹਨ।
ਉਹਨੇ ਭੇਦ ਨਾ ਸਿੰਘਣ ਪਾਇਓ,
ਸਿੰਘ ਦੋ ਦੋ ਗੋਲੀਆਂ ਛੱਡਦੇ ਆ, ਉਹਨਾਂ ਨੂੰ ਭੇਦ ਨਹੀਂ ਆਉਂਦਾ ਵੀ ਸਿੰਘ ਇੱਥੇ 40 ਕੁ ਹੈ ਕਿ ਜਾਂ ਹਜ਼ਾਰਾਂ ਨਾਲ ਹੀ ਹੈ। ਉਹਨਾਂ ਨੂੰ ਬਿਪਤਾ ਬਣੀ ਰਹਿੰਦੀ ਹੈ ਵੀ ਪਤਾ ਨਹੀਂ ਕਿੰਨੇ ਕੁ ਸਿੰਘ ਹੈ, ਸਿੰਘ ਇੱਧਰ ਦੋ ਕੀ ਹੈ, ਅਤੇ ਸਿੰਘ ਲੜੀ ਜਾਂਦੇ ਆ। ਸਿੰਘਾਂ ਦੇ ਮਨ 'ਚ ਵੀ ਇਹ ਹੈ ਵੀ ਅਸੀਂ ਇੱਕ ਇੱਕ ਲੜਦੇ ਹਾਂ, ਗੁਰੂ ਜੀ ਅੱਗੇ ਤੋਂ ਅੱਗੇ ਜਾ ਹੀ ਜਾਣਗੇ, ਪਰ ਸਤਿਗੁਰੂ ਮੇਰਾ ਸਦਾ ਸਦਾ ਉਹ ਸੱਚੇ ਪਾਤਸ਼ਾਹ ਜੀ ਕਿੱਥੇ ਜਾਂਦੇ ਆ ਆਪਣੇ ਸੇਵਕਾਂ ਨੂੰ ਛੱਡ ਕੇ। ਆਪਣੇ ਗੁਰੂ ਆਪਣੇ ਸਿੱਖਾਂ ਨਾਲ ਜਿਹਨੂੰ ਗੁਰੂ ਨੂੰ ਪਿਆਰ ਹੈ ਉਹ ਗੁਰੂ ਕਿਤੇ ਜਾਂਦੇ ਨਹੀਂ, ਗੁਰੂ ਮਹਾਰਾਜ ਟਿੱਬੀ ਦੇ ਖੜੇ ਹੋ ਕੇ ਤੇ ਸਾਰਾ ਕੌਤਕ ਵੇਖ ਰਹੇ ਹਨ।
ਹੁਣ ਜਾਨੋ ਸਿੰਘ ਸੈਕਰ ਮਾਹਿਓ,
ਉਹ ਜਾਣਦੇ ਵੀ ਸਿੰਘ ਲੱਗਦਾ ਵੀ ਹਜ਼ਾਰਾਂ ਨਾਲ ਇਕੱਠੇ ਹੋਏ ਪਏ ਇੱਥੇ।
ਗੁਰਮਤ ਹੁਣ ਇਹਨੇ ਜਾਣਿਓ,
ਉਹਨਾਂ ਨੇ ਤੁਰਕਾਂ ਨੇ ਬੜਾ ਕੀ ਸੋਚਿਆ ਹੈ ਵੀ ਇਹਦੇ ਸਿੰਘ ਇਹਨਾਂ ਸਾਨੂੰ ਭਾਜਣਾ ਪਾ ਰਹੇ, ਲੱਗਦਾ ਗੁਰੂ ਵੀ ਵਿੱਚ ਹੀ ਹੈ। ਗੁਰੂ ਜੀ ਦੇ ਵੇਖਦੇ ਸੀ ਜਿੱਥੇ ਜ਼ਿਆਦਾ ਭੀੜ ਜਦੋਂ ਬਣਦੀ ਸੀ ਨਾ ਸਿੱਖ ਦੇ ਤਾਂ ਉੱਤੋਂ ਟਿੱਬੀ ਤੋਂ ਹੀ ਮਹਾਰਾਜ ਤੀਰ ਛੱਡਦੇ ਸਨ। ਇਹ ਸੋਚਦੇ ਆ ਵੀ ਗੁਰੂ ਜੀ ਲੱਗਦਾ ਵਿੱਚ ਹੀ ਹੈ ਤੇ ਜਿਸ ਕਰਕੇ ਡਰਦੇ ਗਾਂ ਨਹੀਂ ਆਉਂਦੇ ਹਨ।
ਇਮ ਕਰ ਰਹੇ ਵਹਿ ਬਹੁਤ ਸੰਕਾਨਿਓ,
ਇਸ ਤਰ੍ਹਾਂ ਇਹ ਬਹੁਤ ਸ਼ੰਕਾ ਵਿੱਚ ਪੈ ਰਹੇ ਆ ਤੁਰਕ।
ਜਬ ਫਟ ਮਾਰ ਹੁਣ ਸਭ ਲੱਖ ਲਏ,
ਸਿੰਘ ਇੱਕ ਜਾਂਦਾ ਸੀ ਕਈ ਫਟ ਖਾ ਕੇ ਪਿਛਾਂ ਮੁੜ ਆਉਂਦੇ ਸੀ, ਜਦੋਂ ਕਿੰਨਾ ਲੜਕੇ ਤੇ ਏਦਾਂ ਬਚ ਬਚਾ ਕੇ ਵਾਪਸ ਆ ਜਾਣਾ। ਇਸ ਤਰ੍ਹਾਂ ਕਿੰਨੇ ਸਿੰਘਾਂ ਨੇ ਜਦੋਂ ਫਟ ਮਾਰ ਲਏ ਆ, ਮੁੜ ਕੇ ਸਿੰਘਾਂ ਦਾ ਜਾਣਾ ਆਉਣਾ ਬੰਦ ਹੋ ਗਿਆ ਵੀ ਸਿੰਘ ਹੁਣ ਕੋਈ ਜਾ ਨਹੀਂ ਰਿਹਾ ਹੈ। ਸਿੰਘ ਜ਼ਖਮੀ ਬਹੁਤੇ ਹੋ ਗਏ ਸੀ, ਜ਼ਖਮੀ ਹੋ ਕੇ ਸਿੰਘ ਸ਼ਹੀਦ ਵੀ ਬਹੁਤ ਹੋ ਗਏ ਸੀ ਜਿਹੜੇ ਚਾਲੀਆਂ ਵਿੱਚੋਂ। ਇਹਨਾਂ ਜਾਣ ਲਿਆ ਵੀ ਹੁਣ ਕੋਈ ਸਿੰਘ ਨਹੀਂ ਹੈ।
ਹੱਲੋ ਕਰ ਮਨ ਛੱਪੜੀ ਪਏ,
ਇਹਨਾਂ ਨੇ ਢਾਬ ਉੱਤੇ ਜਿਹੜੇ ਸਿੰਘ ਨੀਵੇਂ ਦੀ ਥਾਂ ਤੇ ਲੁਕੇ ਛਿਪੇ ਸਨ, ਜਿੱਥੋਂ ਜਾਂਦੇ ਸੀ ਸਿੰਘ ਇੱਕ ਨਿਕਲ ਕੇ ਉੱਥੇ ਆ ਕੇ ਇਹਨਾਂ ਨੇ ਹਲਕਿਆਂ ਵਾਂਗ ਹੀ ਫਿਰ ਕਰ ਦਿੱਤਾ ਹੈ ਯੁੱਧ।
ਦੋਹਰਾ ਜੋ ਜੀਵਤ ਕਉ ਬਚਿਓ,
ਜਿਹੜਾ ਕੋਈ ਸਿੰਘ ਜਿੰਦਾ ਸੀ ਤੇ ਉਹ ਸਵਾਸਾਂ ਕਰਕੇ ਸਵਾਸ ਲੈ ਰਿਹਾ ਸੀ,
ਸੋ ਹੁਣ ਦੀਨੋ ਮਾਰ,
ਜਿਹੜਾ ਦੇ ਕੁਝ ਦੇ ਸ਼ਹੀਦ ਹੋ ਗਏ, ਜਿਹੜਾ ਕੋਈ ਸਹਿਕਦਾ ਸੀ ਇਹਨਾਂ ਨੇ ਆ ਕੇ ਤੇ ਹੁਣ ਬਹੁਤੇ ਸੀ, ਇਕੱਲਾ ਤੇ ਕੋਈ ਫੜ ਨਹੀਂ ਸੀ ਸਕਦਾ। ਇਹ ਇਕੱਠੇ ਹੋ ਕੇ ਮੰਡੀਰ ਦੀ ਮੰਡੀਰ ਦੇ ਸਿੱਖਾਂ ਨੂੰ ਜਿਹੜਾ ਜਿਹੜਾ ਕੋਈ ਬੱਚਾ ਸੀ ਸਾਹ ਲੈਂਦਾ ਉਹਨੂੰ ਵੀ ਸ਼ਹੀਦ ਕਰ ਦਿੱਤਾ ਹੈ।
ਸ਼ਸਤਰ ਬਸਤਰ ਉਨਹਤੈ,
ਕਿਉਂਕਿ ਜਿਹੜੇ ਸਿੰਘਾਂ ਨੇ ਸ਼ਸਤਰ ਬਸਤਰ ਜਿਹੜੇ ਪਹਿਨੇ ਹੋਏ ਸੀ ਕੋਈ,
ਸੋ ਸਭ ਲਏ ਉਤਾਰ,
ਇਹਨਾਂ ਭੁੱਖਿਆਂ ਨੰਗਿਆਂ ਨੇ ਉਹ ਸਤਿਗੁਰੂ ਦੇ ਸਿੱਖਾਂ ਦੇ ਸ਼ਸਤਰ ਬਸਤਰ ਵੀ ਲਾ ਲਏ, ਕਿਉਂਕਿ ਜੰਗ ਵਿੱਚ ਇਹੀ ਕੁਝ ਹੁੰਦਾ ਹੈ ਜਦੋਂ ਦੁਸ਼ਮਣ ਨੂੰ ਵੀ ਆਪਣੇ ਵੱਲੋਂ ਮਾਰ ਲੈਣਾ ਹੈ, ਜਿਹੜਾ ਕੋਈ ਉਹਦਾ ਸ਼ਸਤਰ ਹੈ ਕੋਈ ਵਸਤਰ ਹੈ ਉਹ ਸਭ ਲਾ ਲੈਂਦੇ ਹੈ। ਇਹਨਾਂ ਨੇ ਸਿੱਖਾਂ ਨੂੰ ਸ਼ਹੀਦ ਕਰਕੇ ਜਿਹੜੇ ਕੋਈ ਤਲਵਾਰਾਂ ਨਿੱਜੇ ਸੀ ਇਹਨਾਂ ਨੇ ਉਹ ਸਭ ਕੁਝ ਲਾ ਲਿਆ ਹੈ।
ਚੌ ਪਈ ਲੱਗੀ ਧੂਪ ਕੁਛ ਪਿਆਸ ਸਤਾਏ,
ਫਿਰ ਕੀ ਹੋਇਆ ਹੈ ਕਿ ਵੀ ਤਿੰਨ ਪੈਰ ਲੰਘ ਸੀ ਗਏ ਸੀ ਲੜਦਿਆਂ ਲੜਦਿਆਂ, ਸਵੇਰ ਤੋਂ ਡਏ ਸੀ ਦੁਪਹਿਰ ਵੀ ਲੰਘ ਗਈ ਸ਼ਾਮਾਂ ਪੈ ਗਈਆਂ ਧੁੱਪ ਬਹੁਤ ਸੀ, ਇਹਨਾਂ ਨੂੰ ਭੁੱਖ ਫਿਰ ਜਿਹੜਾ ਹੈ ਨਾ ਪਿਆਸ ਨੇ ਸਤਾਇਆ,
ਸੋ ਫਿਰ ਨੱਠ ਪਿਛਾਹ ਧਾਏ,
ਇਹਨਾਂ ਵੇਖਿਆ ਵੀ ਆ 12-12 ਕੋਹ ਦੇ ਕੋਈ ਪਾਣੀ ਨਹੀਂ ਦਿਖਦਾ ਹੈ, ਅਸੀਂ ਤੇ ਭੁੱਖੇ ਮਰ ਜਾਵਾਂਗੇ ਪਿਆਸੇ ਮਰ ਜਾਵਾਂਗੇ, ਫਿਰ ਪਛਾਂ ਵੱਲੋਂ ਭੱਜੇ ਹਨ।
ਉੱਤ ਵੱਲ ਕੀ ਅਬ ਸੁਣੋ ਕਹਾਣੀ,
ਉੱਤਰ ਜੀ ਕਹਿੰਦੇ ਗੱਲ ਸੁਣੋ ਜਿਵੇਂ ਗੁਰੂ ਜੀ ਨੇ ਕੀਤਾ।
ਉੱਤੇ ਖੜੇ ਗੁਰ ਟਿੱਬੀ ਬਕਾਣੀ,
ਸਤਿਗੁਰੂ ਜੀ ਜਿਹੜਾ ਟਿੱਬੀ ਵਾਲਾ ਸਥਾਨ ਹੈ ਜਿੱਥੇ ਗੁਰੂ ਜੀ ਖੜੇ ਸੀ ਉੱਥੇ ਮਹਾਰਾਜ ਹੈ ਸੀ।
ਬਿਰਾੜਨ ਕਹੀ ਗੁਰ ਚਲੀਏ ਆਗੈ,
ਬਿਰਾੜ ਜਿਹੜੇ ਜੱਟ ਸੀ ਪਹਿਲਾਂ ਤੇ ਲੁਕੇ ਛਿਪੇ ਰਹੇ ਹੈ, ਕੋਈ ਅੱਗੇ ਤੇ ਹੋਇਆ ਨਹੀਂ, ਮੁੜ ਕੇ ਨਿਕਲ ਕੇ ਨਾ ਝਾੜੀ ਜੀ ਚੋਂ ਤੇ ਗੁਰੂ ਜੀ ਕੋ ਕਹਿੰਦੇ ਆ
ਸਿੰਘਣ ਮਾਰੇ ਫਿਰ ਹਮ ਗੈਲ ਗੈਲ ਲਾਗੈ
ਗੁਰੂ ਜੀ ਨੂੰ ਆ ਕੇ ਕਹਿੰਦੇ ਮਹਾਰਾਜ ਅੱਗੇ ਨਿਕਲ ਚੱਲੀਏ ਆ ਵੇਖ ਲਓ ਇਹਨਾਂ ਨੇ ਕੁਝ ਸਿੰਘ ਸ਼ਹੀਦ ਕਰ ਦਿੱਤੇ ਹੈ ਇਹਨਾਂ ਨੂੰ ਪੂਰੇ ਨੂੰ ਕਰਕੇ ਨਾ ਸਮਾਪਤ ਇਹਨਾਂ ਨੇ ਸਾਡਾ ਪਿਛਾ ਕਰਨਾ ਹੈ ਫਿਰ
ਸਤਿਗੁਰੂ
ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਹਨਾਂ ਨੂੰ
ਤੁਰਕ ਨੱਠੇ ਉਨ ਆਈ ਹਾਰੀ
ਤੁਰਕ ਲੋਕ ਦੇ ਨੱਠ ਗਏ ਆ ਉਹਨਾਂ ਦੇ ਹਾਰ ਖਾ ਲਈ ਤੇ ਭੱਜੇ ਆ ਆਪਣੀਆਂ ਪੂਛਾ ਛਡਾਉਂਦੇ ਹੋਏ ਤੇ ਤੁਸੀਂ ਕਿਹਨਾਂ ਦੀ ਗੱਲ ਕਰਦੇ ਵੀ ਸਾਡੇ ਪਿੱਛੇ ਆ ਰਹੇ ਹੈ ਇਹਨਾਂ ਬਰਾੜਿਆਂ ਨੂੰ ਗੁਰੂ ਜੀ ਨੇ ਜਵਾਬ ਦਿੱਤਾ ਵੀ ਤੁਰਕ ਦੇ ਹਾਰ ਕੇ ਨੱਠ ਗਏ ਹਨ
ਤੁਰਕ ਨੱਠਾ ਉਹ ਅੱਖੀ ਘਟਾ
ਇਸ ਤਰ੍ਹਾਂ ਤੁਰਕ ਨੱਠੇ ਅੱਖੀ ਘਟਾ ਪੈ ਗਿਆ ਇਹਨਾਂ ਦੇ ਗੁਰੂ ਜੀ ਨੇ ਇੱਥੇ ਬਾਣ ਚਲਾਇਆ ਅਮੋਘ ਦਾ ਅਮੋਘ ਬਾਣ ਕੀ ਹੁੰਦਾ ਹੈ ਵੀ ਗੁਰੂ ਜੀ ਨੇ ਇਹਨਾਂ ਦੀ ਮੱਤ ਬੋਧੀ ਮਾਰ ਦਿੱਤੀ ਹੈ ਇਹਨਾਂ ਨੂੰ ਭਰਮ ਪੈ ਗਿਆ ਡਰ ਪੈ ਗਿਆ ਵੀ ਲੱਗਦਾ ਭੁੱਖੇ ਪਿਆ ਹੁਣ ਪਿਆਸੇ ਮਰ ਜਾਣਾ ਹੈ ਇਹ ਡਰਦੇ ਹੋਏ ਭੱਜ ਨੱਠੇ ਹਨ ਵੀ ਬਚ ਜਾਈਏ ਹੁਣ ਇੱਥੋਂ
ਤੱਕੇ ਮੁੱਖ ਲਾਗੇ ਗੱਟਾ
ਤੇ ਬਿਟਰ ਬਿਟਰ ਤੱਕਦੇ ਇੱਕ ਦੂਜੇ ਵੱਲ ਤੇ ਮੁੱਖੋਂ ਜਿਹੜਾ ਨਾ ਚੁੱਪ ਕਰ ਗਿਆ ਕੋਈ ਗੱਲ ਹੀ ਨਹੀਂ ਆਉਂਦੀ ਇੱਕੋ ਗੱਲ ਕਹਿੰਦੇ ਵੀ ਭਾਗ ਜਾਓ ਯਹਾਂ ਸੇ
ਕਹਿ ਗੁਰੂ ਮੂੰਹ ਰੱਖੇ ਦੁੜਾਏ
ਇਸ ਤਰ੍ਹਾਂ ਗੁਰੂ ਜੀ ਨੇ ਇੱਕ ਜਿਹੜਾ ਹੈ ਸਿੱਖ ਉਹਨੂੰ ਭੇਜਿਆ ਹੈ ਜਿਹੜਾ ਖਬਰ ਲੈਣ ਵਾਲਾ ਸੀ ਵੀ ਖਬਰ ਲੈ ਕੇ ਆ ਵੀ ਤੁਰਕ ਨੱਠ ਗਏ ਕਿ ਜਾਂ ਇੱਥੇ ਹਜੇ
ਦਈ ਖਬਰ ਉਹਨੂੰ ਤੁਰਕ ਭਏ ਜਾਏ
ਉਹ ਸਿੰਘ ਜਾ ਕੇ ਵੇਖਿਆ ਵੀ ਕੋਈ ਲੁਕਿਆ ਛਿਪਿਆ ਤਾਂ ਨਹੀਂ ਰਹਿ ਗਿਆ ਹੈ ਜਾ ਕੇ ਵੇਖ ਕੇ ਤੇ ਆਇਆ ਹੈ ਕਹਿਣ ਲੱਗਾ ਮਹਾਰਾਜ ਕੋਈ ਨਹੀਂ ਇੱਥੇ ਹੈ
ਤੋ ਸਤਿਗੁਰ ਪਾਛੈ ਫਿਰ ਆਏ
ਤਦੋਂ ਸਤਿਗੁਰੂ ਮਹਾਰਾਜ ਆਏ ਹਨ
ਆਏ ਉਤਰੇ ਉਨ ਸਿੱਖਣ ਪਾਹੇ
ਸਤਿਗੁਰੂ ਜੀ ਉਤਰ ਕੇ ਨਾ ਟਿੱਬੀ ਵਾਲੇ ਥਾਂ ਤੋਂ ਉਹਨਾਂ ਸਿੰਘਾਂ ਦੇ ਕੋਲ ਆਏ ਹਨ
ਲੈ ਰੁਮਾਲ ਗੁਰਮੁਖ ਉਨ ਪੋਛਾ
ਜਿਹੜੇ ਸਿੰਘ ਸ਼ਹੀਦ ਹੋਏ ਸਨ ਤੇ ਇਹਨਾਂ ਵਿੱਚੋਂ ਸਾਰੇ ਸ਼ਹੀਦ ਹੋ ਗਏ ਦੋ ਹੀ ਸਿੰਘ ਬਚੇ ਸੀ ਜਿਹੜੇ ਸਹਿ ਗਏ ਸਨ ਗੁਰੂ ਜੀ ਨੇ ਜਿਹੜੇ ਸ਼ਹੀਦ ਹੋਏ ਆ ਤੇ ਜਿਹੜੇ ਕੋਈ ਸਹਿ ਗਏ ਸੀ ਉਹਨਾਂ ਸਾਰਿਆਂ ਦਾ ਜਿਹੜਾ ਮੁੱਖ ਹੈ ਨਾ ਆਪਣੇ ਸੁੰਦਰ ਰੁਮਾਲੇ ਨਾਲ ਪੂੰਜਿਆ ਹੈ ਸਾਫ ਕੀਤਾ ਹੈ
ਦੈਦੈ ਖੁਸ਼ੀਆ ਬਰ ਵੱਡ ਲੋਚਾ
ਜਿਹੜੀ ਜਿਹੜੀ ਸਿੱਖ ਦੇ ਮਨ ਵਿੱਚ ਇੱਛਾ ਸੀ ਨਾ ਵੀ ਗੁਰੂ ਜੀ ਮੈਨੂੰ ਮੁਕਤ ਕਰ ਦੇਣ ਗੁਰੂ ਜੀ ਮੈਨੂੰ ਆਪਣੇ ਚਰਨਾਂ ਦਾ ਨਿਵਾਸ ਦੇਣ ਆਤਮਾ ਕਰਕੇ ਜਿਹੜੀ ਕੋਈ ਇੱਛਾ ਕੀਤੀ ਸੀ ਸਤਿਗੁਰੂ ਜੀ ਨਾਲੇ ਮੁੱਖ ਪੂੰਜ ਰਹੇ ਹੈ ਨਾਲੇ ਖੁਸ਼ੀਆਂ ਦੇ ਰਹੇ ਹਨ
ਦੋਹਰਾ ਮਦ ਜਗਾ ਤੇ ਸਤਿਗੁਰ
ਜਿਹੜੀ ਢਾਬ ਤੋਂ ਸਿੰਘ ਨਿਕਲ ਕੇ ਲੜਨ ਜਾਂਦੇ ਸੀ ਨਾ ਉਹ ਢਾਬ ਵਾਲੀ ਜਗ੍ਹਾ ਤੋਂ ਲੈ ਕੇ
ਲੋਥੇ ਲਈ ਮਨਾਏ
ਗੁਰੂ ਜੀ ਨੇ ਉਹ ਥਾਂ ਤੋਂ ਲੈ ਕੇ ਤੇ ਜਿੱਥੇ ਕੋਈ ਸਿੰਘ ਸ਼ਹੀਦ ਹੋਇਆ ਪਿਆ ਸੀ ਉੱਥੋਂ ਤੱਕ ਸਿੱਖ ਨੂੰ ਕਹਿ ਕੇ ਤੇ ਕਰਮਾਂ ਜਿਹੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ
ਜਿੱਤੀ ਜਿੱਤੀ ਕਰਮੈ ਭਈ
ਜਿੰਨੀ ਵੀ ਕਹਿੰਦੇ ਉਹ ਕਰਮ ਹੋਈ ਹੈ ਨਾ ਵੀ ਜਿੱਥੇ ਸਿੱਖ ਪਿਆ ਹੈ ਜਿੱਥੋਂ ਤੱਕ ਬਣੀ ਹੈ ਕਰਮ
ਦੀ ਤਿਥੀ ਜਗੀਰਹਿ ਲਾਏ
ਗੁਰੂ ਜੀ ਨੇ ਦਿਆਲੂ ਸਤਿਗੁਰੂ ਜੀ ਨੇ ਜਗੀਰਾਂ ਲਗਾ ਦਿੱਤੀਆਂ ਉਹਨਾਂ ਦੇ ਨਾਂ ਤੇ ਵੀ ਆਹ ਜਿਹੜਾ ਸਿੱਖ ਹੈ ਮੇਰਾ ਇੰਨੀ ਜਗੀਰ ਦਾ ਮਾਲਕ ਹੈ ਇੰਨੀ ਇਹ ਫੌਜ ਦਾ ਮਾਲਕ ਹੈ ਗੁਰੂ ਜੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਹਨ
ਜੋ ਭਈ ਕੋਈ ਵੀ ਤੀਸਣ ਪਰ ਪਰਿਓ
ਕੋਈ ਵੀ ਕਰਮਾਂ ਦੇ ਕੋਈ 30 ਕਰਮਾਂ ਦੇ ਪਿਆ ਹੋਇਆ ਸੀ ਸਿੱਖ
40 ਕੋਈ 50ਨ ਪਰ ਮਰਿਓ
ਕੋਈ 40 ਕੋ ਦੇ ਕੋਈ 40 ਕਰਮਾਂ ਦੇ ਕੋਈ 50 ਕਰਮਾਂ ਦੇ
100-100 ਦੋਏ 200 ਨੋ ਪਏ
ਕਈ ਕੋ ਸਿੱਖ ਤੇ 100-100 ਕਰਮ ਦੇ ਕਈ 200-200 ਕਰਮ ਦੇ ਜਿੱਥੇ ਜਿੱਥੇ ਵੀ ਸਿੱਖ ਜਿੰਨਾ ਜੀ ਕੀਤਾ ਨਾ ਜੰਗ ਯੁੱਧ ਪੂਰੀ ਦਿਲ ਖੁੱਲ੍ਹ ਕੇ ਕੀਤਾ ਹੈ ਮਾਰਦੇ ਮਾਰਦੇ ਸਿੰਘ ਜਿੱਥੇ ਜਾ ਕੇ ਸ਼ਹੀਦ ਹੋਏ ਆ ਉੱਥੋਂ ਤੱਕ ਹੀ ਗੁਰੂ ਜੀ ਨੇ ਕਰਮਾਂ ਮਾਰੀਆਂ ਹਨ
ਅੱਗੇ ਗਿਰੇ ਮਰ ਮੁਖ ਪਿੱਛੇ ਨਾ ਕਹੇ
ਅੱਗੇ ਜਿਹੜੇ ਸਿੱਖ ਹੈ ਨਾ ਉਹ ਸ਼ਾਦੀ ਦੇ ਵਾਰ ਵਾਰ ਖਾ ਖਾ ਕੇ ਸ਼ਹੀਦ ਹੋਏ ਆ ਕੋਈ ਸਿੰਘ ਜਿਹੜਾ ਮੂਝੜੇ ਮੂੰਹ ਨਹੀਂ ਡਿੱਗਾ ਹੈ ਸਿੱਧੇ ਡਿੱਗੇ ਆ ਛਾਤੀ ਭਾਰ ਡਿੱਗੇ ਆ ਛਾਤੀ ਦੇ ਵਾਰ ਖਾਧੇ ਆ ਕੋਈ ਸਿੰਘ ਪਿੱਛੇ ਨਹੀਂ ਹੋਇਆ ਵੀ ਜਾਨ ਬਚਾ ਲਈਏ ਗੁਰੂ ਦਾ ਉਡਾਸਲਾ ਤੱਕ ਕੇ ਪੂਰਾ ਜੰਗ ਯੁੱਧ ਕੀਤਾ ਹੈ
10-5 ਵੀ ਕਰਮਨ ਬਹੋ ਪਏ
ਕਈ 10 ਕਰਮਾਂ ਦੇ ਕਿ 5 ਕਰਮਾਂ ਦੇ ਵੀ ਬਹੁਤੇ ਸਿੱਖ ਸ਼ਹੀਦ ਹੋਏ ਪਏ ਸੀ
ਤੇ ਗੁਰੂ ਹਜ਼ਾਰੀ ਕਹੇ
ਉਹਨਾਂ ਨੂੰ ਗੁਰੂ ਜੀ ਨੇ ਖਿਤਾਬ ਦਿੱਤੇ ਹਜ਼ਾਰੀਆਂ ਦੇ ਆਹ ਮੇਰਾ ਸਿੱਖ 5000 ਹੈ ਆ ਮੇਰਾ ਸਿੱਖ 10,000 ਹੈ, ਆ ਮੇਰਾ ਸਿੱਖ 30,000 ਹੈ, ਆ ਸਿੱਖ 20,000 ਹੈ। ਸਿੱਖ ਇੱਕ ਇੱਕ ਨੇ ਜੁੱਤ ਕੀਤਾ ਹੈ ਤੇ ਫੌਜਾਂ ਨੇ ਮਾਲਕ ਗੁਰਜ ਨੇ ਬਣਾ ਬਣਾ ਕੇ ਨਿਵਾਜਿਆ ਹੈ।
ਉਨਮਤ ਸਿੱਖ ਜੀਵਤ ਦੋਏ ਪਾਏ,
ਉਹਨਾਂ ਸਿੱਖਾਂ ਵਿੱਚੋਂ ਕਹਿੰਦੇ ਹੈ ਵੀ ਦੋ ਹੀ ਸਿੱਖ ਸੀ ਜਿਹੜੇ ਹਜੇ ਸਹਿਕ ਰਹੇ ਸੀ,
ਉਹਦੇ ਹਜ਼ੂਰ ਪੁਰ ਆਨੰਦ ਥਾਏ।
ਉਹੜੇ ਸਿੱਖ ਸੀ ਗੁਰੂ ਜੀ ਦੇ ਹਜ਼ੂਰ ਆਨੰਦਪੁਰ ਸਾਹਿਬ ਰਹਿੰਦੇ ਸੀ, ਉਸ ਵਕਤ ਸਿੰਘ ਰਹੇ ਸੀ ਮਹਾਂ ਸਿਪਾਹੀ ਮਹਾਂ ਸਿੰਘ ਹੋਣੀ ਸਾਧ ਸੰਗਤ ਜੀ। ਉਹਦੇ ਸਿੱਖ ਸੀ ਨਾ ਇਹ ਉਹ ਸੀ ਜਿਹੜੇ ਸਰਸਾ ਨਦੀ ਵਿਛੋੜੇ ਵਿੱਚ ਇੱਧਰ ਉੱਧਰ ਹੋਏ ਸੀ। ਇਹ ਉਹ ਸਿੱਖ ਨਹੀਂ ਹੈ ਜਿਹੜੇ ਜਿਨ੍ਹਾਂ ਨੇ ਬਦਾਵੇ ਲਿਖ ਲਿਖ ਦਿੱਤੇ ਸੀ। ਅੱਜ ਕੱਲ੍ਹ ਸਾਖੀ ਵਿੱਚ ਇਹੀ ਕਹਿੰਦੇ ਵੀ ਮਹਾਂ ਸਿੰਘ ਹੋਣਾ ਨੇ ਵੀ ਸਿੱਖਾਂ ਨੇ ਬਦਾਵਾ ਲਿਖ ਦਿੱਤਾ ਸੀ। ਇਹ ਸਿੰਘ ਉਹ ਹੈ ਜਿਨ੍ਹਾਂ ਨੇ ਕੋਈ ਬਦਾਵਾ ਨਹੀਂ ਸੀ ਲਿਖਿਆ, ਇਹ ਉਹ ਦੋ ਸਿੱਖ ਸਹਿਕ ਰਹੇ ਹਨ ਜੇ।
ਸਤਿਗੁਰੂ ਜਪ ਹੁਣ ਮੁਖ ਝਾੜੇ,
ਜਦੋਂ ਸਤਿਗੁਰੂ ਜੀ ਨੇ ਆ ਕਰਕੇ ਆਪਣੀ ਗੋਦੀ ਵਿੱਚ ਬਿਠਾ ਕਰਕੇ ਉਹਨਾਂ ਦਾ ਮੁਖ ਸਾਫ ਕੀਤਾ ਹੈ।
ਕਿਸ਼ਕ ਨੈਣ ਹੁਣ ਸਿੰਘਣ ਉਗਾੜੇ,
ਕੁਝ ਕੁ ਜਿਹੜੇ ਸਿੰਘਾਂ ਨੇ ਨੈਣ ਖੋਲੇ ਹੈ ਵੀ ਸਾਨੂੰ ਕਿਹਨੇ ਗੋਦੀ ਚ ਬਿਠਾ ਲਿਆ, ਹੋਸ਼ ਆਈ ਹੈ।
ਸਤਿਗੁਰ ਜਲ ਹੁਣ ਮੁਖ ਚੁਆਇਓ,
ਸਤਿਗੁਰੂ ਜੀ ਨੇ ਇਹਨਾਂ ਦਾ ਮੁਖੜਾ ਸਾਫ ਕੀਤਾ ਹੈ। ਸਿੱਖਾਂ ਨੇ ਨੇਤਰ ਖੋਲੇ ਭਾਈ ਮਹਾਂ ਸਿੰਘ ਹੋਣਾ ਨੇ ਤੇ ਸਤਿਗੁਰੂ ਜੀ ਨੇ ਮੁਖ ਵਿੱਚ ਆਪਣੇ ਹੱਥੀ ਜਲ ਪਾਇਆ ਹੈ ਮੁਖ ਵਿੱਚ।
ਕਿਸ਼ਕ ਸਾਸ ਉਸ ਮੁਖ ਮਦ ਆਇਓ,
ਗੁਰੂ ਜੀ ਦੇ ਹੱਥਾਂ ਦਾ ਜਲ ਪਿਆ ਹੋਵੇ ਤੇ ਕਿਉਂ ਨਾ ਸਵਾਸ ਆਵੇ, ਸਿੱਖਾਂ ਵਿੱਚ ਜਾਨ ਆਈ ਹੈ।
ਸਤਿਗੁਰ ਕਹੀ ਸਿੱਖੋ ਮੰਗ ਲੇਹੋ,
ਸਤਿਗੁਰੂ ਜੀ ਨੇ ਕਿਹਾ ਸਿੱਖਾ ਭਾਈ ਮਹਾਂ ਸਿੰਘਾ ਤੇ ਅਸੀਂ ਤੇਰੇ ਤੇ ਤਰੁੱਠੇ ਹਾਂ, ਅੱਜ ਮੰਗ ਜੋ ਮੰਗਣਾ ਹੈ ਤੂੰ।
ਮੈਂ ਤੁਠੋ ਮੰਗ ਲੇਹੋ ਸੋ ਦੇਹੋ,
ਤੂੰ ਮੰਗ ਲੈ ਭਾਈ ਮਹਾਂ ਸਿੰਘ, ਅਸੀਂ ਤੁਹਾਡੇ ਤੇ ਤਰੁੱਠੇ ਹਾਂ, ਪ੍ਰਸੰਨ ਹੋਏ ਹਾਂ ਅੱਜ।
ਤੋਂ ਅੱਗਿਓ ਗੱਲ ਸੁਣਾਈ,
ਅੱਗੋਂ ਭਾਈ ਸਾਹਿਬ ਭਾਈ ਮਹਾਂ ਸਿੰਘ ਨੇ ਭਾਵੇਂ ਸਰੀਰ ਵਿੱਚ ਜਾਨ ਨਹੀਂ ਸੀ ਹੱਥ ਜੋੜ ਕੇ ਤੇ ਸੱਚੇ ਪਾਤਸ਼ਾਹ ਜੀ ਨੂੰ ਬਚਨ ਕਿਹਾ।
ਉਹ ਟੁੱਠੇ ਲਿਹੋ ਟੁੱਟੀ ਗਡਵਾਈ,
ਗੁਰੂ ਜੀ ਨੇ ਕਿਹਾ ਹੈ ਮਾਲਕ ਹੇ ਜਗਤ ਨਾਥ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੇ ਤਰੁੱਠੇ ਹੋ ਨਾ ਤੇ ਜਿਹੜੀ ਟੁੱਟੀ ਹੈ ਉਹ ਗੰਢ ਲਓ। ਸੱਚੇ ਪਾਤਸ਼ਾਹ ਜੀ ਜਿਹੜੇ ਸਿੰਘ ਜਾਣੇ ਅਣਜਾਣੇ ਵਿੱਚ ਉੱਥੇ ਲਿਖ ਆਏ ਸੀ ਨਾ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ, ਤੇ ਸੱਚੇ ਪਾਤਸ਼ਾਹ ਜੀ ਸਾਡੀ ਟੁੱਟੀ ਗੰਢ ਲਓ, ਕਿਉਂਕਿ ਇਹ ਸਿੱਖ ਉਹ ਸੀ ਜਿਹੜੇ ਉੱਥੇ ਅਨੰਦਪੁਰ ਸਾਹਿਬ ਵਿੱਚ ਵੱਸਦੇ ਸੀ। ਭਾਈ ਮਹਾਂ ਸਿੰਘ ਉਹਨਾਂ ਨੇ ਕੋਈ ਨਹੀਂ ਬਦਾਵਾ ਲਿਖਿਆ, ਦੂਜਿਆਂ ਦੇ ਵਾਸਤੇ ਬੇਨਤੀ ਕੀਤੀ। ਸੱਚਾ ਪਾਤਸ਼ਾਹ ਜਿਹੜੇ ਸਿੰਘ ਜਾਣੇ ਅਣਜਾਣੇ ਜੋ ਉੱਥੇ ਲਿਖ ਆਏ ਸੀ ਨਾ ਵੀ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਗੁਰੂ ਨਹੀਂ, ਉਹਨਾਂ ਦੀ ਮਹਾਰਾਜ ਟੁੱਟੀ ਗੰਢੀ ਗੰਢ ਲਓ, ਮੇਲ ਕਰ ਲਓ ਆਪਣੇ ਨਾਲ।
ਦੋਹਰਾ ਸ੍ਰੀ ਸਤਿਗੁਰ ਗੱਲ ਮੰਨ ਲਈ,
ਗੁਰੂ ਜੀ ਨੇ ਇਹਨਾਂ ਦੇ ਬਚਨ ਮੰਨ ਲਿਆ, ਕਿਹਾ ਵੀ ਭਾਈ ਮਹਾਂ ਸਿੰਘਾ ਤੁਸੀਂ ਧੰਨ ਹੋ ਜਿਨ੍ਹਾਂ ਨੇ ਪਰਾਇਆਂ ਦੇ ਦੂਜਿਆਂ ਦੇ ਵਿਕਾਰ ਕੀਤਾ ਹੈ, ਨਹੀਂ ਤੇ ਬੰਦੇ ਨੂੰ ਆਪਣਾ ਸਵਾਰਥ ਹੁੰਦਾ ਹੈ। ਤੁਸੀਂ ਮਹਾਂ ਸਿੰਘ ਜੀ ਤੁਸਾਂ ਨੇ ਸਾਡੇ ਪਾਸੋਂ ਦੂਜਿਆਂ ਦੇ ਭਲੇ ਵਾਸਤੇ ਵਿਕਾਰ ਵਾਸਤੇ ਤੇ ਇਹ ਬੇਨਤੀ ਕੀਤੀ ਹੈ, ਗੁਰੂ ਜੀ ਨੇ ਗੱਲ ਮੰਨ ਲਈ।
ਕਾਗਜ਼ ਖਿਸਿਓ ਨਿਕਾਰ,
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿੱਚ ਲਿਖਿਆ ਹੋਇਆ ਮੈਂ ਦਾਵਾ ਸੀ ਆਪਣੇ ਕਿਸੇ ਤੋਂ ਕਮਰ ਕਸੇ ਜੋ ਕੱਢ ਲਿਆ।
ਧੰਨ ਧੰਨ ਗੁਰਸਿੱਖਨ ਕਹਿਓ,
ਉਹ ਕੱਢ ਕੇ ਗੁਰੂ ਜੀ ਨੇ ਉਹ ਪਾੜ ਦਿੱਤਾ ਹੈ ਤੇ ਕਿਹਾ ਵੀ ਭਾਈ ਮਹਾਂ ਸਿੰਘ ਧੰਨ ਹੋ ਤੁਸੀਂ, ਧੰਨ ਹੋ ਤੁਸੀਂ, ਧੰਨ ਹੋ ਤੁਸੀਂ, ਧੰਨ ਸਿੱਖੀ, ਧੰਨ ਸਿੱਖੀ, ਧੰਨ ਸਿੱਖੀ। ਗੁਰੂ ਜੀ ਨੇ ਬਖਸ਼ਿਸ਼ ਕੀਤੀ ਭਾਈ ਮਹਾਂ ਸਿੰਘ ਤੁਸੀਂ ਧੰਨ ਹੋ।
ਕੀਓ ਪਰਸਵਾਰਥ ਉਪਕਾਰ,
ਤੁਸਾਂ ਨੇ ਦੂਜਿਆਂ ਦੇ ਭਲੇ ਵਾਸਤੇ ਉਪਕਾਰ ਕੀਤਾ ਹੈ। ਇਹ ਗੁਰੂ ਕੇ ਸਿੱਖ ਪਰਉਪਕਾਰੀ ਹੋਏ ਹੈ, ਪਰਉਪਕਾਰੀ ਗੁਰੂ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਹੈ, ਦੂਜਿਆਂ ਦਾ ਭਲਾ ਕਰਨ ਵਾਲੇ ਭਾਈ ਮਹਾਂ ਸਿੰਘ ਜੀ ਨੇ। ਜਿਹੜੇ ਸਿੰਘ ਉੱਥੋਂ ਮੂੰਹ ਮੋੜ ਕੇ ਆ ਗਏ ਸੀ ਨਾ, ਜਿਹੜੇ ਹਲੇ ਸਿੱਖ ਨਹੀਂ ਪੂਰੇ ਬਣੇ ਸੀ ਅਨੰਦਪੁਰ ਸਾਹਿਬ ਵਿੱਚ ਵੱਸਦੇ ਸੀ, ਉਹਨਾਂ ਵਾਸਤੇ ਇਹ ਬੇਨਤੀ ਕੀਤੀ ਗੁਰੂ ਜੀ ਮਹਾਰਾਜ ਜੀ, ਉਹਨਾਂ ਨੂੰ ਬਖਸ਼ ਲਓ, ਉਹਨਾਂ ਨੂੰ ਆਪਣੇ ਨਾਲ ਮੇਲ ਲਓ। ਜਨਮ ਮਰਨ ਦੋਹੂ ਮੈਂ ਨਾਈ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਣ ਹਲਸੋ ਲੈਣ ਮਿਲਾਏ। ਉਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਨਾਲ ਉਹਨਾਂ ਸਿੱਖਾਂ ਨੂੰ ਮਿਲਾ ਦਿੱਤਾ। ਗੁਰੂ ਜੀ ਨੇ ਬੜਾ ਪਿਆਰ ਕੀਤਾ ਭਾਈ ਮਹਾਂ ਸਿੰਘ ਨੂੰ, ਗੁਰੂ ਜੀ ਦੀ ਗੋਦੀ ਵਿੱਚ ਉਹ ਭਾਈ ਮਹਾਂ ਸਿੰਘ ਉਹਨਾਂ ਨੇ ਸਰੀਰ ਛੱਡਿਆ ਸੀ। ਇਹ ਸਾਧ ਸੰਗਤ ਜੀ ਮੁਕਤਸਰ ਦੀ ਜਿਹੜੀ ਜੰਗ ਹੋਈ ਹੈ ਉੱਥੇ ਦਾ ਪ੍ਰਸੰਗ ਸੀ। ਇਹ ਪ੍ਰਸੰਗ ਥੋੜ੍ਹਾ ਜਿਹੜਾ ਰਹਿਣ ਕਰਕੇ ਵੀ ਰਹਿ ਜਾਣਾ ਹੈ, ਇਸ ਕਰਕੇ ਸੰਬੋਧਨ ਕਰਨ ਵਾਸਤੇ ਥੋੜ੍ਹੀ ਦੇਰੀ ਹੋ ਗਈ ਹੈ। ਸਮੇਂ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਰਹਿਣਾ ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ।
ਧੰਨ ਧੰਨ ਗੁਰ ਸਿੱਖਨ ਕਹਿਓ ਕੀਓ ਪਰ ਸਵਾਰਥ ਉਪਕਾਰ, ਇਤ ਸ੍ਰੀ ਮੁਕਤਸਰ ਕੀ ਸਾਖੀ ਪੂਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਹੇ ਅਜੁੱਧ ਹੇ ਬਾਲ ਬ੍ਰਹਮ ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ।